ఇతి గురునానక దేవ ఓంకార గురి అంగద దేవ సత్నామ గురి అమర ప్యారే కర్తా రామదాస గురువారి పురుఖ శ్రీ అర్జున సుఖదానీ నిర్భో హర గోవింద గుణఖానీ నిర్వైర గురు హై శ్రీ హర రాయే అకాల మూర్త హర కృష్ణ త్యాయ అయూనీ తేగ బహాదర రాయ సంగుర్ దశమేష సహాయ గుర్ ప్రసాద గ్రంథ గురు జ్ఞాన వాహిగురు బందన్ భగవన్ గావో గుణ పరమ గురు సుఖ సాగర దుర్త నివారణ శబ్ద సరే గావ హ గంభీర తీర మత సాగర జోగీ జంగం ధ్యాన తరే గావ ఇంద్రాద భగత ప్రహ్లాద కై ఆత్మ రస జన జానయ కౌ కలస జస గావో గురు నానక రాజ జోగ జన మాణయం ਕਨਹਰ ਬੂੰਦ ਵਸੂਰੂ ਮਾਵਨ ਕੁਸੁਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਯੋਧਰ ਸਾਗਰ ਕਉ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਲ ਭਲ ਉਨਹੇ ਜੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਹੇ ਬਣਿਆ ਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਹੇ ਬਣਿਆ ਵੇ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਾ ਲਹਿਓ ਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਵਾਜ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਆਰੀ ਹਮਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਓ ਤੁਮ ਕਥਾ ਸੁਧਾਰੀ ਸੋ ਕਉ ਟਲ ਗੁਰ ਸੇਵੀ ਐਨਿਸ ਸਹਿਜ ਸੁਭਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ ਕਿਤ ਘਰ ਬਿਲਾਵਲ ਗੁਰਸਬਦ ਸੁਹਾਏ ਮੰਗਲ ਨਾਰੀ ਗਾਵੈ ਆਏ ਔਤਨ ਬਰਿਹਾਰੈ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈਐ ਹਰ ਗੁਣ ਗਾਵੈ ਸਹਿਜ ਸੁਭਾਏ ਰਾਮ ਸਦਾ ਰੰਗ ਰਾਤੇ ਤੇਰਾ ਚਾਏ ਹਰ ਜੀਉ ਆਪ ਬਸੈ ਮਨ ਆਏ ਆਪੇ ਸੁਭਾ ਸਦੀ ਪਾਏ ਗੁਰਮੁਖ ਮੇਲਾ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਕਰ ਵਾਸਾ ਹਰ ਗੁਣ ਗਾਏ ਰੰਗ ਚਲੂਲੈ ਹਰ ਰਸ ਭਾਏ ਇਹੋ ਰੰਗ ਕਦੇ ਨਾ ਉਤਰੈ ਸੱਚ ਸਮਾਏ ਅੰਤ ਸ਼ਬਦ ਮਿਟਿਆ ਅਗਿਆਨ ਅੰਧੇਰਾ ਸਤਿਗੁਰ ਗਿਆਨ ਮਿਲਿਆ ਪੀਤਮ ਮੇਰਾ ਜੋ ਸੱਚ ਰਾਤੇ ਤਿਨ ਬੌੜ ਨਾ ਫੇਰਾ ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ ਬਿਲਾਵਲ ਮਹੱਲਾ ਤੀਜਾ ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਮਾਈ ਭਾਈ ਗਰੀਬ ਨਿਵਾਸ ਸਤਿਗੁਰੂ ਦੇ ਪਾਵਨ ਦਰਬਾਰ ਵਿੱਚ ਪਹੁੰਚੇ ਹੋ ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਉਮਰ ਉਹਾ ਵਿੱਚ ਲੇਖੇ ਦੇ ਯਾਦ ਸਾਈਂ ਵਿੱਚ ਗੁਜ਼ਰੇ। ਜ਼ਿੰਦਗੀ ਅਸਲ ਉਹ ਹੈ ਜਿਹੜੀ ਵਾਹਿਗੁਰੂ ਦੀ ਯਾਦ ਵਿੱਚ ਸਮਾਂ ਬਤੀਤ ਹੋਵੇ। ਉਹੀ ਸਾਧ ਸੰਗੀ ਮੁਜ਼ਰੇ ਪੈਂਦੀ ਹੈ, ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਾਂ ਬਖਸ਼ਿਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਔਰ ਨਾਲ ਬਖਸ਼ਿਸ਼ ਇਹ ਕੀਤੀ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸੇਵਕ ਸਿੱਖ ਪੂਜਣ ਸਭ ਆਵ ਹੈ, ਸਭ ਗਾਵ ਹੈ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾ। ਜਿਹਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਬੰਨਿਆ ਹੈ, ਉਹਦਾ ਸੁਣਨਾ ਤੇ ਗਾਉਣਾ ਸੁਣਾਉਣਾ ਸਭ ਕੁਝ ਸਫਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਮੁਖ ਪਿਆਰਿਆਂ ਦੇ ਰਚੇ ਹੋਏ ਪ੍ਰੋਗਰਾਮ ਦੇ ਅਨੁਸਾਰ ਲੜੀਵਾਰ ਕਥਾ ਦਾ ਆਨੰਦ ਕਈਆਂ ਦਿਨਾਂ ਤੋਂ ਬਣਿਆ ਹੈ। ਔਰ ਕਥਾ ਦੀ ਜਿਹੜੀ ਰੁਚੀ ਆਪ ਜੀ ਨੇ ਵਿਖਾਈ ਹੈ, ਇਹ ਪ੍ਰਤੱਖ ਸਬੂਤ ਹੈ ਕਿ ਸਤਿਗੁਰੂ ਦੀ ਬਾਣੀ ਦੇ ਨਾਲ ਤੁਹਾਡਾ ਪਿਆਰ ਹੈ। ਸਤਿਗੁਰੂ ਦੀ ਬਾਣੀ ਦਾ ਪਿਆਰ ਆਪ ਜੀ ਨੂੰ ਖਿੱਚ ਕੇ ਲਿਆਇਆ। ਗੁਰੂ ਦੇ ਨਾਲ ਜਿਹਦਾ ਪਿਆਰ ਨਹੀਂ, ਉਹਦਾ ਗੁਰੂ ਦੀ ਬਾਣੀ ਨਾਲ ਪਿਆਰ ਕਿਵੇਂ ਹੋ ਸਕਦਾ ਹੈ? ਜਿਹਦਾ ਗੁਰੂ ਨਾਨਕ ਨਾਲ ਪਿਆਰ ਹੈ, ਉਹਦਾ ਗੁਰੂ ਨਾਨਕ ਦੀ ਬਾਣੀ ਨਾਲ ਵੀ ਪਿਆਰ ਹੈ। ਜਿਹਦੇ ਨਾਲ ਸੁਨੇਹ ਹੋਵੇ, ਉਹਦੇ ਸਾਹ ਸੰਗੀ ਕੋਲ ਨੂੰ ਵੀ ਹੋ ਕੇ ਬੈਠੀ ਦੇ, ਨੇੜੇ ਹੋ ਕੇ ਬੈਠੀ ਦੇ, ਪਰ ਉਹਦੇ ਬਚਨ ਵੀ ਸੁਣਨ ਨੂੰ ਜੀ ਕਰਦਾ ਕਿ ਇਹ ਬਚਨ ਸੁਣਾਵੇ ਕਿ ਮੈਂ ਇਹਦੇ ਬਚਨ ਸੁਣਾ। ਜਿਹਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਹਿੱਤ ਹੈ, ਉਹ ਸਤਿਗੁਰੂ ਮਹਾਰਾਜ ਜੀ ਦੇ ਨਿਕਟ ਬੈਠਣਾ, ਜਿਹੜਾ ਸੰਗਤ ਵਿੱਚ ਆਉਣਾ ਨਾ, ਇਹ ਨੇੜੇ ਹੋ ਕੇ ਬੈਠਣਾ ਹੈ। ਸਤਿਗੁਰੂ ਜੀ ਦੀ ਬਾਣੀ, ਇਹ ਗੁਰੂ ਨਾਨਕ ਦੇ ਬਚਨ ਹਨ। ਇਸ ਕਰਕੇ ਸਾਧ ਸੰਗਤ ਆਓ, ਲੜੀਵਾਰ ਜੋ ਕਥਾ ਚੱਲ ਰਹੀ ਹੈ, ਮਹਾਂਪੁਰਸ਼ਾਂ ਦੀ ਵਰਸੀ, ਸਿੱਖ ਜਗ ਦੇ ਵੱਡੇ ਵੱਡੇ ਮਹਾਂਪੁਰਸ਼ਾਂ ਦੀਆਂ ਵਰਸੀਆਂ ਐਸੇ ਸਾਧ ਸੰਗਤ ਜੀ ਚੁਮਾਸੇ ਵਿੱਚ ਆਉਂਦੀਆਂ ਹਨ। ਸਿੱਖ ਜਗਤ ਦੇ ਉਹ ਮਹਾਂਪੁਰਸ਼ ਜਿਨ੍ਹਾਂ ਨੇ 50-50 ਵਰ੍ਹੇ ਸਾਧ ਸੰਗਤ ਜੀ ਗੁਰੂ ਨਾਨਕ ਦੀ ਫੁਲਵਾੜੀ ਨੂੰ ਪਾਲਿਆ, ਪਾਣੀ ਦਿੱਤੇ, ਉਪਦੇਸ਼ ਦੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਮਿੱਠ ਬੋਲੜਾ ਜੀ ਹਰਸੱਜਣ ਸੁਆਮੀ ਮੋਰ, ਜਿਨ੍ਹਾਂ ਵਰਗੀ ਰਸਨਾ ਅੱਜ ਤੱਕ ਕੋਈ ਮਿੱਠਾ ਬੋਲਣ ਵਾਲੀ ਪ੍ਰਭਾਵਸ਼ਾਲੀ ਸਾਧ ਸੰਗਤ ਜੀ ਲੱਭਦੀ ਨਹੀਂ। ਕੀਰਤਨ ਦੇ ਸਮਰਾਟ ਮਹਾਂਪੁਰਸ਼ ਰਾੜੇ ਵਾਲੇ ਤੇ ਕਥਾ ਦਾ ਮੁਕਾਬਲਾ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਦਾ ਕੋਈ ਬਣਦਾ ਨਹੀਂ। ਸਿੱਖ ਜਗ ਦੀਆਂ ਦੋ ਬਹੁਤ ਵੱਡੀਆਂ ਹਸਤੀਆਂ ਸਾਧ ਸੰਗਤ ਜੀ ਹੋਈਆਂ। ਰੀਸਾਂ ਭਾਵੇਂ ਸੰਸਾਰ ਜਿੰਨਾ ਕੋਈ ਮਰਜ਼ੀ ਕਰੀ ਜਾਏ, ਗੱਲੀਆਂ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹੀ ਨੇ ਸਾਧ ਸੰਗਤ ਜੀ, ਆਚਾਰ ਕਰਤਵ ਚੰਗੇ ਨਹੀਂ ਹਨ। ਇਹ ਮਹਾਂਪੁਰਖ ਜਿਨ੍ਹਾਂ ਤੇ ਸਾਧ ਸੰਗਤ ਜੀ ਵੱਡੀਆਂ ਵੱਡੀਆਂ ਬਖਸ਼ਿਆਂ ਸਨ, ਤੇ ਉਹਨਾਂ ਦੇ ਵਿੱਚੋਂ ਹੀ ਅੱਗੇ ਸਾਧ ਸੰਗਤ ਸੰਤ ਬਾਬਾ ਕਰਤਾਰ ਸਿੰਘ ਜੀ, ਭਾਵੇਂ ਬਹੁਤਾ ਲੰਮਾ ਸਮਾਂ ਨਹੀਂ ਕੁਦਰਤ ਨੇ ਦਿੱਤਾ, 8 ਵਰ੍ਹਿਆਂ ਦੇ ਅੰਦਰੇ ਬੜਾ ਭਾਰੀ ਇੱਕ ਸਾਧ ਸੰਗਤ ਜੀ ਕ੍ਰਾਂਤੀ ਲਿਆ ਕੇ ਦਿਖਾ ਦਿੱਤੀ। ਪਿੰਡਰਾਂ ਵਾਲੀ ਟਕਸਾਲ ਨੂੰ ਰਾਜਸੀ ਲੋਕ ਜਿੱਥੇ ਬਹੁਤਾ ਨਹੀਂ ਸਨ ਜਾਣਦੇ, ਦਿੱਲੀ ਦਾ ਤਖ਼ਤ ਵੀ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ, ਜਦੋਂ ਐਮਰਜੈਂਸੀ ਦੇ ਵਿੱਚ ਵੀ ਜਲੂਸ ਕੱਢੇ। ਉਹ ਸੂਰਵੀਰ ਮਹਾਂਪੁਰਸ਼ ਸੀ ਸਾਧ ਸੰਗਤ ਜੀ, ਜਦੋਂ ਬੋਲਦੇ ਸ਼ੇਰ ਵਾਂਗੂ ਭਾਵਕ ਸੀ ਉਹਨਾਂ ਦੀ ਕਥਾ ਦੀ। ਵੱਡਿਆਂ ਦੀ ਬਹੁਤ ਕਿਰਪਾ ਸੀ ਕਿ ਉਹਨਾਂ ਮਹਾਂਪੁਰਸ਼ਾਂ ਦੀ ਭਾਈ ਵਰਸੀ ਦਾ ਸੰਬੰਧ ਰੱਖਿਆ ਹੈ। ਆਓ, ਗੁਰੂ ਕਿਰਪਾ ਕਰੇ, ਮਹਾਂਪੁਰਸ਼ਾਂ ਦੀ ਯਾਦ ਇਸ ਲਈ ਮਨਾਈ ਜਾਂਦੀ ਹੈ ਕਿ ਉਹਨਾਂ ਨੇ ਪਰਮੇਸ਼ਰ ਨੂੰ ਯਾਦ ਕੀਤਾ ਹੈ। ਇਹ ਕਥਾ ਦੀ ਵਿਚਾਰ ਗੁਰੂ ਅਮਰਦਾਸ ਮਹਾਰਾਜ, ਤੀਸਰੇ ਗੁਰੂ ਨਾਨਕ ਦੀ ਅੰਮ੍ਰਿਤ ਰਸਨਾ ਤੋਂ ਜੋ ਵਿਚਾਰ ਆਪ ਜੀ ਪਾਠ ਰੂਪ ਵਿੱਚ ਸੁਣ ਕੇ ਹਟੇ ਹੋ, ਆਓ ਉਹਦਾ ਅਰਥਾਂ ਦੇ ਵਿੱਚ ਆਨੰਦ ਮਾਨਣਾ ਕਰੀਏ। ਸਤਿਗੁਰੂ ਬਖਸ਼ਣਾ ਕਰਨ, ਇਹ ਅੱਖਰ ਆਪਣੇ ਸਮਝ ਆਉਣ ਲੱਗ ਜਾਣ। ਅੱਜ ਸਾਧ ਸੰਗਤ ਜੀ ਇਤਨੀ ਨਵੀਨਤਾ ਆਉਂਦੀ ਜਾ ਰਹੀ ਹੈ ਸਾਡੇ ਵਿੱਚ, ਪੁਰਾਣਾ ਸਾਰਾ ਕੁਝ ਇਹ ਅਸੀਂ ਵਿਰਸਾ ਭੁੱਲਦੇ ਜਾ ਰਹੇ ਹਾਂ। ਪੁਰਾਣੇ ਗੁਰਸਿੱਖਾਂ ਦੇ ਸਾਧ ਸੰਗਤ ਜੀ ਦੋ ਕਥਾ ਇਹ ਜੀਵਨ ਦਾ ਆਧਾਰ ਬਣਾਈਆਂ ਹੁੰਦੀਆਂ ਸੀ, ਇਤਿਹਾਸ ਦੀ ਕਥਾ ਤੇ ਗੁਰਬਾਣੀ ਦੀ ਕਥਾ। ਮਹਾਂਪੁਰਸ਼ ਕਥਾ ਜੀ ਇੱਕ ਵਾਰੀ ਵਚਨ ਕਰਦੇ ਸਨ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਜੇ ਕੋਈ ਗੁਰਮੁਖ ਸਾਧ ਸਿੰਘ ਜੀ ਸਾਰੇ ਇਤਿਹਾਸ ਦੀ ਕਥਾ ਸੁਣ ਲਵੇ, ਕਹਿੰਦੇ ਕਦੇ ਸਿੱਖੀ ਚ ਡੋਲ ਨਹੀਂ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸੰਪੂਰਨ ਜੇ ਕੋਈ ਕਥਾ ਸੁਣ ਲਵੇ, ਉਹ ਸਾਧ ਸਿੰਘ ਜੀ ਜਿਉਂਦੇ ਹੀ ਮੁਕਤ ਹੋ ਜਾਂਦਾ। ਐਡੀ ਵੱਡੀ ਬਰਕਤ ਹੈ ਕਥਾ ਦੀ, ਅਮਰ ਹੋ ਜਾਂਦਾ, ਕਿਉਂਕਿ ਅਮਰ ਕਥਾ ਹੈ, ਅਮਰ ਕਰਨ ਵਾਲੀ। ਜਿੰਨਾ ਜਿੰਨਾ ਕੋਈ ਸਾਧ ਸਿੰਘ ਜੀ ਸੁਣੇ, ਉਨਾ ਉਨਾ ਲਾਹਾ ਕਥਾ ਦਾ ਬਹੁਤਾ ਵੱਡਾ ਹੈ ਭਾਈ। ਕਥਾ ਕੋਈ ਇੱਕ ਘੰਟਾ ਬਹਿ ਕੇ ਸੁਣ ਲਵੇ, ਸਮਾਧੀਆਂ ਸਾਧ ਸਿੰਘ ਜੀ ਭਾਵੇਂ ਕੋਈ 10 ਘੰਟੇ ਬਹਿ ਕੇ ਲਾਵੇ, ਜਿਹੜਾ ਕਥਾ ਦੇ ਵਿੱਚ ਉਸ ਨੂੰ ਮਹੱਤਵ ਮਿਲੇਗਾ ਨਾ, ਇਕੱਲੇ ਬਹਿ ਕੇ ਮਨ ਕਾਬੂ ਨਹੀਂ ਆਉਂਦਾ, ਬਾਹਰ ਨਿਕਲ ਜਾਂਦਾ। ਸਾਧ ਸੰਗਤ ਅਰ ਗੁਰੂ ਦੀ ਕਿਰਪਾ ਦੇ ਨਾਲ ਹੀ ਇਹ ਮਨ ਸਾਧ ਸਿੰਘ ਜੀ ਪਕੜ ਹੁੰਦਾ। ਮਨ ਖੁੱਟ ਤੇਰਾ ਨਹੀਂ ਵਿਸ਼ਵਾਸ ਤੂੰ ਮਹਾਂ ਉਦਮਾਦਾ, ਖਰਕਾ ਪੈ ਕਰਤੌ ਛਟਾ ਜਾਂ ਉਪਰ ਲੱਤ। ਇਹ ਹਾਲਤ ਹੈ ਸਾਡੇ ਮਨ ਦੀ। ਆਓ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਤੀਸਰੇ ਗੁਰੂ ਨਾਨਕ, 798 ਅੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਰਾਗ ਬਿਲਾਵਲ ਹੈ, ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ। ਮਨ ਵਿਰਤੀਆਂ ਇਕਾਗਰ ਕਰਕੇ ਸੁਣੋ ਜੇ।
ਗੁਰਮੁਖ ਪ੍ਰੀਤ ਜਿਸਨੋ ਆਪੇ ਲਾਏ।
ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਗੁਰਮੁਖ ਦੇ ਸਾਧ ਸਿੰਘ ਜੀ ਦੋ ਅਰਥ ਬਣਦੇ ਆ। ਇੱਕ ਤਾਂ ਹੈ ਗੁਰਮੁਖ, ਗੁਰਸਿੱਖ ਦੇ ਅਰਥ ਜਾਂਦਾ, ਤੇ ਗੁਰਮੁਖ ਉਹਨੂੰ ਕਹਿੰਦੇ ਨੇ ਜਿਹਨੇ ਸਾਧ ਸਿੰਘ ਜੀ ਗੁਰੂ ਨੂੰ ਮੁੱਖ ਬਣਾਇਆ ਹੋਇਆ, ਜਾਣੀ ਜੋ ਗੁਰੂ ਕਹਿੰਦਾ ਉਸ ਗੁਰੂ ਨੂੰ ਆਗੂ ਬਣਾ ਕੇ, ਮੁਖੀ ਬਣਾ ਕੇ ਉਹਦੇ ਪਾਛੂ ਹੋ ਕੇ ਚੱਲਦਾ। ਗੁਰ ਕਹਿਆ ਸਾਕਾਰ ਕਮਾਵੋ, ਗੁਰੂ ਦੀ ਆਗਿਆ ਨੂੰ ਸੱਤ ਕਰਕੇ ਮੰਨ ਰਿਹਾ, ਉਹਨੂੰ ਗੁਰਮੁਖ ਕਹਿੰਦੇ ਆ। ਦੂਸਰਾ ਹੁੰਦਾ ਮਨਮੁੱਖ, ਜਿਹੜਾ ਆਪਣੇ ਮਨ ਨੂੰ ਮੁੱਖ ਬਣਾ ਕੇ ਚੱਲਿਆ। ਜੇ ਮਨ ਨੇ ਕਹਿਤਾ ਵੀ ਅੱਜ ਕਥਾ ਸੁਣ ਜਾਣਾ, ਚਲੇ ਗਏ। ਜੇ ਮਨ ਨੇ ਕਹਿਤਾ ਵੀ ਅੱਜ ਕਥਾ ਨਹੀਂ ਸੁਣ ਜਾਣਾ, ਟੈਲੀਵਿਜ਼ਨ ਦੇਖਣਾ, ਤਾਂ ਫਿਰ ਸਾਧ ਸਿੰਘ ਜੀ ਮਨ ਦੇ ਆਖੇ ਲੱਗ ਕੇ ਗੁਰਦੁਆਰੇ ਨਹੀਂ ਜਾਣਾ। ਉਹਨੂੰ ਕਹਿੰਦੇ ਨੇ ਮਨਮੁੱਖ, ਉਹਨੇ ਮਨ ਨੂੰ ਮੁਖੀ ਬਣਾਇਆ ਹੋਇਆ। ਤੇ ਦੂਸਰਾ ਅਰਥ ਇਹਦਾ ਸਾਧ ਸਿੰਘ ਜੀ ਜਾਂਦਾ ਹੈ, ਤੇ ਮੁਖੀ ਗੁਰੂ ਸਾਹਿਬ, ਇਹਦਾ ਇਸ ਤਰ੍ਹਾਂ ਕਰਕੇ ਸੰਪਰਦਾ ਅਰਥ ਹੈ। ਤੇ ਗੁਰਮੁਖ ਆਪਾਂ ਭਾਵੇਂ ਬੋਲਣ ਵਾਸਤੇ ਇੱਕ ਦੂਜੇ ਦਾ ਸਤਿਕਾਰ ਲਈ ਹਰ ਇੱਕ ਨੂੰ ਕਹਿ ਦਿੰਦੇ ਆਓ ਜੀ ਗੁਰਮੁਖ ਜੀ, ਮਹਾਂਪੁਰਸ਼ ਵੱਡੇ ਇਹ ਆਮ ਕਰਕੇ ਦੋ ਵਚਨ ਜ਼ਿਆਦਾ ਬੋਲਿਆ ਕਰਦੇ ਸਨ। ਜਾਂ ਤਾਂ ਸਿੰਘਾਂ ਨੂੰ ਕਹਿੰਦੇ ਸੀ ਆਓ ਜੀ ਖਾਲਸਾ ਜੀ, ਤੇ ਜਾਂ ਫਿਰ ਕਹਿੰਦੇ ਗੁਰਮੁਖਾ ਸ਼ਬਦ, ਇਹ ਵਰਤਦੇ ਸੀ। ਪਰ ਗੁਰਮੁਖ ਦੀ ਜਿਹੜੀ ਸਾਧ ਸਿੰਘ ਜੀ ਅਵਸਥਾ ਗੁਰਬਾਣੀ ਚ ਲਿਖੀ ਹਨ, ਇੱਕ ਜਗ੍ਹਾ ਸਤਿਗੁਰੂ ਦਾ ਫਰਮਾਨ ਹੈ ਕਿ ਬਾਣੀ ਵਿਰਲੋ ਵਿਚਾਰ ਸੀ, ਕਹਿੰਦੇ ਕੋਈ ਵਿਰਲਾ ਹੀ ਬਾਣੀ ਦੀ ਵਿਚਾਰ ਕਰ ਸਕਦਾ ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ, ਇਹ ਬਾਣੀ ਦੀ ਕਹਿੰਦੇ ਵਿਚਾਰ ਕੋਈ ਗੁਰਮੁਖ ਕਰ ਸਕਦਾ। ਫਿਰ ਸਤਿਗੁਰੂ ਨੂੰ ਪੁੱਛੀਏ ਵੀ ਗੁਰਮੁਖ ਦੀ ਕੀ ਅਵਸਥਾ ਹੈ, ਗੁਰਮੁਖ ਕਿਹਨੂੰ ਕਹਿੰਦੇ ਹੋ, ਤਾਂ ਮਹਾਰਾਜ ਦੱਸਦੇ ਨੇ ਕਿ ਗੁਰਮੁਖ ਰੋਮ ਰੋਮ ਹਰ ਧਿਆਵੈ। ਜਦੋਂ ਰਸਨਾ ਤੋਂ ਸ਼ੁਰੂ ਕਰਕੇ ਪਹਿਲਾਂ ਤਾਂ ਇੱਕ ਰਸਨਾ ਖੋਲਣੀ ਪੈਂਦੀ ਹੈ, ਵਾਹਿਗੁਰੂ ਵਾਹਿਗੁਰੂ ਕਹਿ ਦੇ ਨਾਲ ਆ ਜਿਹੜੀ ਮੂੰਹ ਦੇ ਵਿੱਚ ਰਸਨਾ ਸਾਸੀ ਇੱਕੋ ਹੀ ਹੈ ਨਾ, ਇੱਕ ਰਸਨਾ ਦੇ ਨਾਲ ਇੱਕ ਇੱਕ ਵਾਰੀ ਵਾਹਿਗੁਰੂ ਕਹਾਂਗੇ। ਤੇ ਜਦੋਂ ਇਹ ਬੈਖਰੀ ਤੋਂ ਮੱਧਮਾ ਪਸੰਤੀ ਪਰਾ ਦੇ ਵਿੱਚ ਜਾਰ ਚਲਾ ਜਾਊਗਾ, ਉਸ ਤੋਂ ਬਾਅਦ ਸਾਧ ਸਿੰਘ ਜੀ ਧੁਨੀ ਦੇ ਅੰਦਰ ਜਦੋਂ ਧੁਨ ਜਾਗਤ ਹੋਏਗੀ, ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ, ਉਹ ਧੁਨ ਜਿਹੜੀ ਹੈ ਸਾਧ ਸਿੰਘ ਜੀ ਧੁਨੀ ਦੇ ਅੰਦਰ ਜਿੱਥੇ ਸਾਰੀਆਂ ਨਾੜਾਂ ਦਾ ਗੁੱਛਾ ਹੈ, ਜੀਵਨ ਦਾ ਆਧਾਰ ਹੀ ਸਾਧ ਸਿੰਘ ਜੀ, ਇੱਥੋਂ ਹੀ ਸਾਰੇ ਸਰੀਰ ਦਾ ਵਿਕਾਸ ਹੋਇਆ ਹੈ। ਪਹਿਲਾਂ ਤਾਂ ਅਸਲ ਵਿੱਚ ਮੁੱਖ ਜਿਹੜਾ ਹੈ ਨਾ, ਉਹ ਧੁਨੀਓ ਹੀ ਹੈ ਸਾਧ ਸਿੰਘ ਜੀ, ਧੁਨੀ ਮੁੱਖ ਹੈ। ਇਹਦੇ ਨਾਲ ਹੀ ਸਾਧ ਸਿੰਘ ਜੀ ਨਾੜੂਆ ਜੁੜਿਆ ਸੀ, ਜਿਹੜਾ ਮਾਂ ਦੇ ਆਂਦਰਾਂ ਦੇ ਨਾਲ ਜੁੜ ਕੇ ਮਾਂ ਦੀ ਖੁਰਾਕ ਚੋਂ ਖੁਰਾਕ ਲੈ ਕੇ ਬੱਚਾ ਬਣਦਾ, ਸਾਰਾ ਜੀਵਨ ਦਾ ਵਿਕਾਸ ਹੀ ਇੱਥੇ ਹੈ। ਤੇ ਧੁਨੀ ਦੇ ਅੰਦਰ ਜਾਪ ਜਦੋਂ ਚਲਾ ਜਾਏ, ਉਸ ਤੋਂ ਬਾਅਦ ਕਿਉਂਕਿ ਪਹਿਲਾਂ ਵਰਣਾਤਮਕ ਸ਼ਬਦ ਹੁੰਦਾ ਹੈ, ਫਿਰ ਧੁਨਾਤਮਕ ਸ਼ਬਦ ਬਣਦਾ ਹੈ, ਜਦੋਂ ਇਹਦੇ ਵਿੱਚ ਜਾਪ ਚਲਾ ਜਾਂਦਾ ਹੈ, ਜਿਸਮ ਦੇ 3.5 ਕਰੋੜ ਰੋਮ ਮੰਨੇ ਆ ਸਾਧ ਸਿੰਘ ਜੀ, 3.5 ਕਰੋੜ ਵਾਰ, ਹੁਣ ਤਾਂ ਇੱਕੋ ਵਾਰ ਵਾਹਿਗੁਰੂ ਕਹਿੰਦੇ ਆ ਰਸਨਾ ਤੋਂ, ਉਦੋਂ ਫਿਰ 3.5 ਕਰੋੜ ਵਾਰ 19 ਸਮੇਂ ਦੇ ਵਿੱਚ ਜਪਿਆ ਜਾਂਦਾ ਹੈ। ਕਿੱਥੇ ਸਾਧ ਸੰਗੀ ਰਲ ਦੇਣਗੇ ਮਹਾਂਪੁਰਸ਼ ਜਿਨ੍ਹਾਂ ਦੇ ਰੋਮਾਂ ਤੇ ਵਾਹਿਗੁਰੂ ਸ਼ਬਦ ਦੀ ਆਵਾਜ਼ ਆਉਂਦੀ ਹੈ। ਕਿੱਥੇ ਅਸੀਂ ਰਸਨਾ ਦੇ ਨਾਲ ਵੀ ਭੁੱਲ ਜਾਂਦੇ ਹਾਂ ਨਾਮ ਜਪਦੇ, ਉਹਨਾਂ ਕਮਾਈਆਂ ਵਾਲਿਆਂ ਦੀ ਸਾਧ ਸੰਗੀ ਕੀ ਰੀਸ ਬਣਦੀ ਹੈ। ਤੇ ਇਸ ਕਰਕੇ ਨਾ ਐਸੇ ਜਿਹੜੇ ਗੁਰਮੁਖ ਹਨ ਜਿਨ੍ਹਾਂ ਦੇ ਰੋਮਾਂ ਤੇ ਆਵਾਜ਼ ਆਉਂਦੀ ਹੈ, ਉਹਨਾਂ ਨੂੰ ਗੁਰਮੁਖ ਪਦਵੀ ਦਿੱਤੀ ਹੈ ਮਹਾਰਾਜ ਨੇ ਕਿ ਗੁਰਮੁਖ ਰੋਮ ਰੋਮ ਹਰ ਧਿਆਇ। ਗੁਰਮੁਖ ਸਾਰਿਆਂ ਰੋਮਾਂ ਤੇ ਵਾਹਿਗੁਰੂ ਦਾ ਨਾਮ ਜਪਦੇ ਹੈ। ਇਤਿਹਾਸ ਦੇ ਅੰਦਰ ਵੀ ਸਾਖੀਆਂ ਆਉਂਦੀਆਂ, ਪਰ ਵਰਤਮਾਨ ਇਤਿਹਾਸ ਨੂੰ ਇਹਨਾਂ ਪੰਕਤੀਆਂ ਦੇ ਅਰਥ ਕਰਕੇ ਵਿਖਾਏ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ। ਮਹਾਂਪੁਰਖਾਂ ਦਾ ਜਦੋਂ ਸਰੀਰ ਸਾਧ ਸਿੰਘ ਜੀ ਢਿੱਲਾ ਹੋਇਆ, ਲੁਧਿਆਣੇ ਹਸਪਤਾਲ ਦੇ ਵਿੱਚ ਮਹਾਂਪੁਰਸ਼ਾਂ ਦੇ ਸਰੀਰ ਨੂੰ, ਕਿਉਂਕਿ ਕਿਸੇ ਪ੍ਰੇਮੀ ਦਾ ਜੈਤੋਂ ਦੇ ਮੋਰਚੇ ਦੇ ਅੰਦਰ ਸਾਧ ਸਿੰਘ ਜੀ ਲਗਾਤਾਰ ਹੀ ਮਹਾਂਪੁਰਸ਼ ਗਰਮੀ ਦੀ ਰੁੱਤ ਸੀ, ਅੱਠ ਅੱਠ ਘੰਟੇ ਵੀ ਕੀਰਤਨ ਖੜੇ ਕਰੀ ਜਾਂਦੇ ਸੀ। ਮੋਰਚਾ ਚੱਲੇ ਹੀ ਸਾਧ ਸਿੰਘ ਜੀ ਇਹਨਾਂ ਮਹਾਂਪੁਰਸ਼ਾਂ ਦੇ ਸਿਰ ਤੇ, ਜਿਨ੍ਹਾਂ ਨੇ ਅਨੇਕਾਂ ਨੂੰ ਅੰਮ੍ਰਿਤ ਛਕਾ ਕੇ ਨੀਲੀਆਂ ਦਸਤਾਰਾਂ ਸਜਾ ਕੇ ਜੈਤੋਂ ਦੇ ਮੋਰਚੇ ਚ ਭੇਜਦੇ ਰਹੇ। ਇੱਕ ਪ੍ਰੇਮੀ ਨੂੰ ਜਲੋਧਰ ਦਾ ਰੋਗ ਹੋਇਆ ਸੀ, ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਰਾਜ ਮੇਰੇ ਤੋਂ ਦੁੱਖ ਨਹੀਂ ਝੱਲ ਹੁੰਦਾ। ਕਹਿੰਦੇ ਪ੍ਰੇਮੀਆਂ ਤੇਰੇ ਇਹ ਕਰਮ ਦਾ ਝੱਲਣਾ ਪਊਗਾ, ਦਾਦਾ ਦੋਸ ਨਾ ਦੇਊ ਕਿਸੇ, ਦੋਸ ਕਰਮ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਕਰਮਾਂ ਨੂੰ ਦੋਸ਼ ਹੈ ਭਾਈ, ਇਹ ਤਾਂ ਹੁਣ ਤੈਨੂੰ ਝੱਲਣਾ ਹੀ ਪਊਗਾ। ਇੱਕ ਨਾ ਦੁੱਖ ਭੋਗ ਸਤਮਾਰ, ਇਹ ਪੇਦਾ ਤੇਰੀ ਦਾਤਾਰ, ਉਸ ਵਾਹਿਗੁਰੂ ਦੀ ਦਾਤ ਹੀ ਸਮਝ ਕੇ ਨਾ ਹੁਣ ਇਹਨੂੰ ਭੋਗ ਲੈ। ਉਹ ਰੋ ਪਿਆ, ਕਹਿੰਦਾ ਮਹਾਰਾਜ ਨਹੀਂ, ਮੇਰੇ ਕੋਲ ਤਾਂ ਭੋਗ ਨਹੀਂ ਹੁੰਦਾ, ਮੇਰਾ ਕਸ਼ਟ ਕੱਟ ਦਿਓ। ਸੰਸਾਰ ਬੜਾ ਸਵਾਰਥੀ ਹੈ ਸਾਧ ਸਿੰਘ ਜੀ, ਪਾਪ ਕਰਮ ਕਰਕੇ ਕਹਿੰਦਾ ਇਹਦਾ ਫਲ ਮੈਨੂੰ ਨਾ ਭੋਗਣਾ ਪਵੇ, ਇਹਦਾ ਫਲ ਕੋਈ ਹੋਰ ਭੋਗੇ, ਕਿਉਂਕਿ ਪਾਪ ਦਾ ਫਲ ਦੁੱਖ ਹੈ। ਜਿਹੜਾ ਸੁੱਖ ਹੈ ਉਹ ਕਹਿੰਦਾ ਦੂਜੇ ਦੇ ਕਰਮਾਂ ਦਾ ਵੀ ਮੈਨੂੰ ਮਿਲ ਜਾਵੇ, ਏਡਾ ਲਾਲਚੀ ਹੈ ਜੀ। ਕਹਿੰਦੇ ਮਹਾਰਾਜ ਭੋਗ ਨਹੀਂ ਹੁੰਦਾ। ਕਹਿੰਦੇ ਫਿਰ ਮਹਾਂਪੁਰਸ਼ਾਂ ਨੂੰ ਤਰਸ ਆਇਆ, ਜਦੋਂ ਬਾਹਲੀਆਂ ਬੇਨਤੀਆਂ ਕੀਤੀਆਂ, ਕਹਿੰਦੇ ਫਿਰ ਇੱਕੋ ਹੀ ਰਸਤਾ ਹੈ, ਭੋਗੇ ਬਿਨ ਭਾਗਾ ਨਹੀਂ ਕਰਮ ਗਤੀ ਬਲਵੰਤ, ਭੋਗਣਾ ਤਾਂ ਪਊਗਾ ਭਾਈ। ਜੇ ਫਿਰ ਤੇਤੋਂ ਨਹੀਂ ਭੋਗ ਹੁੰਦਾ ਤਾਂ ਤੇਰਾ ਦੁੱਖ ਮੈਂ ਭੋਗ ਲੈਂਦਾ, ਸੰਤ ਕਹਿੰਦੇ। ਧਰਮ ਸ਼ਾਸਤਰ ਕਹਿੰਦਾ ਪਰ ਖੇਦ ਸਹੇ ਨਾ ਸਹੇ ਪਰ ਖੇਦ। ਵਿਰਾਗ ਸਤਿਕ ਦੇ ਅੰਦਰ ਹੀ ਵਿਚਾਰ ਆਈ ਹੈ, ਕਹਿੰਦੇ ਸਤਪੁਰਸ਼ ਕਿਸੇ ਦਾ ਖੇਦ ਕੀ ਹੈ ਦੁੱਖ ਨਹੀਂ ਝੱਲ ਸਕਦੇ, ਉਹ ਪਰਾਏ ਦਾ ਦੁੱਖ ਆਪਣੇ ਜੁੰਮੇ ਵੀ ਲੈ ਜਾਂਦੇ। ਉਹ ਸਵਾਰਥੀ ਨਿਕਲਿਆ ਜੇ ਤਾਂ ਅਕਲ ਵਾਲਾ ਹੁੰਦਾ। ਉਹ ਕਹਿੰਦਾ ਮਹਾਂਪੁਰਸ਼ੋ ਤੁਹਾਡੇ ਸਰੀਰ ਦੀ ਤਾਂ ਸੰਸਾਰ ਨੂੰ ਲੋੜ ਹੈ, ਮੇਰੇ ਵਰਗੇ ਨਰਕਾਂ ਦੇ ਕੀੜੇ ਅਨੇਕਾਂ ਜੰਮਦੇ ਅਨੇਕਾਂ ਮਰਦੇ। ਕਹਿੰਦਾ ਮਹਾਰਾਜ ਕਰ ਦੋ ਕਿਰਪਾ। ਮਹਾਂਪੁਰਸ਼ਾਂ ਨੇ ਅਰਦਾਸ ਕਰਕੇ ਉਹਦਾ ਜਲੋਧਰ ਦਾ ਰੋਗ ਸਾਧ ਸਿੰਘ ਜੀ ਆਪਣੇ ਸਰੀਰ ਦੇ ਜੁੰਮੇ ਲੈ ਲਿਆ ਕਿ ਹੇ ਗੁਰੂ ਨਾਨਕ ਮਹਾਰਾਜ, ਇਹ ਪ੍ਰੇਮੀ ਵਿਚਾਰਾ ਝੱਲ ਨਹੀਂ ਸਕਦਾ, ਮੈਂ ਝੱਲ ਲਊਂਗਾ, ਮੈਨੂੰ ਤੁਸੀਂ ਭਾਣਾ ਦਿੱਤਾ, ਇਹਦਾ ਜਲੋਧਰ ਦਾ ਰੋਗ ਮੈਨੂੰ ਹੋ ਜਾਵੇ। ਮਹਾਂਪੁਰਸ਼ਾਂ ਦੇ ਜਲੋਧਰ ਦਾ ਰੋਗ ਹੋ ਗਿਆ। ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼ਾਂ ਨੇ ਖਬਰ ਲੈਣ ਵਾਸਤੇ ਸਿੰਘ ਭੇਜੇ। ਕਹਿੰਦੇ ਮਹਾਰਾਜ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਕੋਲੋਂ ਆਏ ਹੈ। ਕਹਿੰਦੇ ਭਾਈ ਮਹਾਂਪੁਰਸ਼ਾਂ ਨੂੰ ਕਿਹੋ ਅਰਦਾਸ ਕਰ ਦੇਣ, ਮੇਰੀ ਸਿੱਖੀ ਐਂ ਨਿਭ ਜਾਏ, ਭਾਣਾ ਮੰਨਦੇ ਆ। ਲੁਧਿਆਣੇ ਸਿਵਲ ਸਰਜਨ ਡਾਕਟਰ ਜਿਹੜਾ ਦੀਵਾਨ ਸਿੰਘ ਸੀ, ਮਹਾਂਪੁਰਸ਼ਾਂ ਦੀ ਜਦੋਂ ਉਹਨੇ ਦੇਖੀ ਹਾਲਤ, ਹੌਲੀ 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 ਉਹਨੂੰ ਨਿਹਚਾ ਹੋ ਗਿਆ ਵੀ ਹੁਣ ਸਰੀਰ ਰਹਿਣਾ ਨਹੀਂ ਸੰਤਾਂ ਦਾ। ਉਹ ਕਹਿੰਦਾ ਮਹਾਰਾਜ ਮਹਾਂਪੁਰਸ਼ੋ ਵੀ ਇੱਕ ਬੇਨਤੀ ਹੈ, ਗੁਰਮੁਖ ਸੀ ਸਾਧ ਸਿੰਘ ਜੀ ਉਹ ਡਾਕਟਰ। ਕਹਿੰਦੇ ਮਹਾਰਾਜ ਮੇਰੇ ਹੱਥਾਂ ਵਿੱਚ ਦੋ ਮਹਾਤਮਾ ਅੱਗੇ ਸਿੱਖ ਜਗ ਦੇ ਬੜੇ ਬੜੇ ਥੰਮ ਮੇਰੇ ਹੱਥਾਂ ਚ ਚੜਾਈ ਕਰੇ ਹੈ, ਮੈਨੂੰ ਉਦੋਂ ਹੌਕਾ ਰਹਿ ਗਿਆ, ਮੈਂ ਕੋਈ ਪੁੱਛ ਨਾ ਸਕਿਆ ਉਹਦਾ। ਸੰਤ ਕਹਿੰਦੇ ਭਾਈ ਕਿਹੜੇ ਕਿਹੜੇ? ਕਹਿੰਦੇ ਇੱਕ ਤਾਂ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼, ਉਹ ਵੀ ਅੰਤ ਸਮੇਂ ਮੈਂ ਕੋਲ ਸੀ ਜਦੋਂ ਚੜਾਈ ਕਰੇ। ਇੱਕ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲੇ। ਸੰਤ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਸ਼ ਜਿਹੜੇ ਹੋਏ ਨੇ, ਸ਼ਾਇਦ ਆਪ ਜੀ ਦੇ ਵਿੱਚੋਂ ਕੁਝ ਪ੍ਰੇਮੀਆਂ ਨੂੰ ਪਤਾ ਹੋਵੇ ਭਾਈ, ਹਰਿਮੰਦਰ ਸਾਹਿਬ ਦੇ ਇਤਿਹਾਸ ਵਿੱਚ ਜਦ ਤੋਂ ਹਰਿਮੰਦਰ ਸਾਹਿਬ ਸਾਜਿਆ ਹੈ, ਗੁਰੂ ਨਾਨਕ ਦੇ ਘਰ ਵਿੱਚ ਅੱਜ ਤੱਕ ਦੀ ਉਹਨਾਂ ਮਹਾਂਪੁਰਸ਼ਾਂ ਦੀ ਜਿਹੜੀ ਕਰਨੀ ਹੈ ਉੱਥੇ ਤੱਕ ਕੋਈ ਹੋਰ ਪਹੁੰਚ ਨਹੀਂ ਸਕਿਆ ਬਾਬਾ ਸ਼ਾਮ ਸਿੰਘ ਜੀ ਤੱਕ। ਇਹਨਾਂ ਮਹਾਂਪੁਰਸ਼ਾਂ ਨੇ 70 ਸਾਲ ਬਿਨਾਂ ਨਾਂਗਾ, ਦੇਖੋ 70 ਸਾਲ ਥੋੜੇ ਨਹੀਂ ਹੁੰਦੇ, ਇੱਕ ਵੀ ਨਾਂਗਾ ਨਹੀਂ ਹੈ 70 ਵਰ੍ਹਿਆਂ ਚ, 70 ਸਾਲ ਬਿਨਾਂ ਨਾਂਗਾ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਰਹੇ। ਅਰ ਸਵਾਦ ਦੀ ਗੱਲ ਇਹ ਹੈ ਵੀ 70 ਵਰ੍ਹਿਆਂ ਦੇ ਕਦੇ 70 ਪੈਸੇ ਵੀ ਨਹੀਂ ਲਏ ਗੁਰੂ ਦੀ ਗੋਲਕ ਚੋਂ,
تنخواہ تو بنا راگ الگ پیا بندگی سمجھ کے جاندے سی اپنا جیون دا آدھار سی بال بچہ نہیں سی گرستی نہیں سی ماں پرساد سنگھ جی ہرمندر صاحب کی زندگی لا گئے 70 ورے سرندا فڑ کے کیرتن کرتے رہے برہم گیان ساتھ سنگھ جی گرو رام داس جی نے بخشیا بابا اتر سنگھ مہاپرش مستو آنے والے مہاپرشاں نوں پتا لگیا کہ اج سکھ جگ دے اندر بابا شام سنگھ دا کوئی مقابلہ نہیں انہاں دے درشن کرن بابا اتر سنگھ جی آ پہنچے سی مستو آنے والے مہاپرش تے او بابا شام سنگھ جی کہن لگے بھی میرے ہتھاں چ چڑھائی کرے میں انہاں نوں بھی مہاراج کچھ نہ پوچھ سکیا تے مینوں اقل آئی بعد وچ بھی برہم گیانی تا ڈھول دی نیائی ہوندا ہے ڈگا لائیے تاں آواز دیندا نہیں تاں چپ ہی رہندا ہے ہوں مہاراج تہاڈے شریر دی حالت بھی کچھ مینوں کوئی یہو جی لگدی ہے بھی کتے دوبارے تیسری وار ہے کتے ہوکا رہ نہ جائے بھی مینوں کرپا کر کے دسو بھی سمرن دی جگتیاں جڑیاں نہ مہاراج تسی کیڑی جگتی نہ جپدے ہو میرے بھی کوئی سمجھ آ جائے مہاپرش کہندے ڈاکٹر دیوان سنگھ میں تاں اس ویلے مریض ہیں تو میرا ڈاکٹر ہے تیرا کام ہے پہلا میرے شریر دی چیک آف کر بیماری دے کے یہ گلا تندرستان کے کرنے والی ہوں مہاپرشاں نے بلاؤنی دے دیتی اس وہ جدو کنا چ لا کے ساتھ سنگھ جی ٹوٹیاں لگے چیک آف کرن جد انہیں دل کی دھڑکن دیکھنے واسطے چھاتی تے دھرے تو ڈاکٹر حیران ہو گیا مست ہو گیا اتھی انہوں چکن کا چیتا بھول گیا پھر دوجے تھوں تیجے تھوں کئی تھان سے لائے جی ٹیم مگر کھڑی سی بچے پڑھن والے ڈاکٹر جہے ہوں بڑے ڈاکٹر کے نال پریکٹس کرتے ہیں وہ کہیں ڈاکٹر صاحب کی ہو گیا تھوں وہ کہتا بولو نہ تھی ساری جگہ دیکھ کے تسلی کر کے وہ ٹوٹیاں جانا گل چ پا لیا ای لٹکدیا ہاتھ بن کے کھڑ گیا مہاپرش ہے نیتر بندن کھولے نیتر مہاپرشاں نے ڈاکٹر صاحب کی بماری ہے مینو ڈاکٹر صاحب دیا اکھان چ انسو بھرے ہوئے کہندے مہاراج بماری کی ہونی سی تھوڑا بماری ہے ہی کوئی نہیں کہندے کی سنیا کی ہے تین بماری کی دیکھی ہے کہندا مہاراج جتھے بھی میں اپنی یہ مشین لا کے ویکھی ہے سارے تھاواں تو واہگرو شبد کی آواز آ رہی ہے ٹوٹیاں تے مینوں کناں چ سن رہی ہے تھوڑے سارے روماں دے وچوں واہگرو کی آواز آ رہی ہے یہ کہندے گرمکھ روم روم ہر تیاوے بانی برلو وچار سی جے کو گرمکھ ہوئے انہاں دیاں سی کتھا ساتھ سمجھی جنہاں دی ایسی اوستھا بن جائے سو ایوں ساتھ سمجھی روم روم دے اندر گرمکھ دے واہگرو دا وس ہے وہ کیول رسنا نال ہی نہیں سواس چل دیا ایک شبد میرے پران وسط ہے بہت جنم نہ آوا انہاں دا جنم کی ہونا ہے پرمیشور دا نام پرانا چ وسیا ہے سو اس پرکار کہندے نا گرمکھ مکھی گرو صاحب تے پریت جسم آپے لائے اپنی پریت آپے لائے واہگرو اپنی پریتی جڑی آپ ہی لاؤں ساس جی اے پرم پیالا خسم کا جہ پاوے تین دے جنو واہگرو پاوے ان دیندا ہے اے اپنی کوئی مرضی نال نہیں لے سکتا اس کر کے ہے واہگرو پرمیشر تو جنو اپنی پریتی آپ دینا نا ان تیری پریتی ہردے چ پیدا ہو جاتی اس کر کے بینتی کرنی چاہیے کہ واہگرو اپنی پریتی بخشش کر دو میرے ہردے وچ جی تت کہیے اس گھر انتہ کرم روپی گھر وچ سوبنیک سہائے سوبنیک نوں کہندے ہے گرو دا شبد ہے جڑا یہ سوبنیک ہو رہا ہے سوبنیک گرو دے شبد گرو دے شبد کی اپدیش دوارا بلاول دا ارتھ ہوندا آنند انہوں نے بلاول کی پراپت ہوا آنند پراپت ہو گیا بھائی ہردے دے اندر آنند پراپت ہو گیا ہوں سو اس پرکار دستے ہیں جی
منگل ناری گا آئے
تے پھر ناری کہندے ساس جی استری نوں تے منگل نام ہے خوشیاں دا گاوے نہ ہوئے گاؤں دا کہندے اس ویلے پھر جیڑیاں واہگرو دی سکھیاتا کار جنہاں نے کر لی ہے جنہاں نوں واہگرو مل چکے ہے اکال مورت بر پایا اوناسی نہ کدے مرے نہ جایا وہ سہاگنا سنت روپ سہاگنا جنہوں واہگرو ملے ہے نام دے ورگے جنہوں 72 وار واہگرو آ کے ملے کبیر صاحب مر گیا دے مگر مر پاچھے لاگو ہر پھرا کہت کبیر کبیر ایسے جڑے کبیر صاحب ورگے، رویداس ورگے، ترلوچن ورگے، جنہاں نوں واہگرو آپ آ کے ملیا، ایسے جڑیاں سنت روپ سوہاگنا ہن، تے او سوہاگنا روپ ناری استریاں سنت جان کہندے کی کردے ہے، منگل خوشیاں دین والا جو واہگرو ہے گاو ہے، آئے کتھے؟ آ کے ست سنگت دے وچ آ کے، او ست سنگت دے اندر آ کر کے نا واہگرو دا کی گاؤندے، جس واہگرو دا جس کردے ہن، آپ بھی واہگرو دا جس دا آنند ماندے، ہورنا نوں وی آنند دندے نے۔ اے سنت جنہ دا کرتب ہے آپ جپے ابر ہے نام جپاوے، کبیر سیوا کو دوئے پلے ایک سنت اکرام، رام جو داتا مکت کو سنت جپاوے نام، اے ڈیوٹی احساس کی درگاہ کی۔ کیول سنت نے نام آپ جپنے ہی نہیں، انہیں جپاونا بھی ہے۔ اس کر کے ساتھ سنت تے ایوں مہاپرشاں دا جیون ہوندا ہے، منگل ناری گاوے آئے۔ گرو امرداس مہاراج کہندے سنت جنا مل ہر جس گائے ہو، جویں ਇਹ ਸ਼ਬਦ ਵਿਚ ਕਿਹਾ ਇੱਥੇ ਉਹੀ ਭਾਵ ਹੈ ਜੇ
ਮਿਲ ਪ੍ਰੀਤਮ ਸਦਾ ਸੁਖ ਪਾਏ।
ਉਹ ਫਿਰ ਆਪਣੇ ਭਾਈ ਪ੍ਰੀਤਮ ਨੂੰ ਮਿਲ ਕਰਕੇ, ਜਿਨ੍ਹਾਂ ਨੇ ਵਾਹਿਗੁਰੂ ਦਾ ਮਿਲਾਪ ਜਿਨ੍ਹਾਂ ਨੂੰ ਹੋ ਗਿਆ ਹੈ ਨਾ, ਉਹਨੂੰ ਫਿਰ ਸੁਖ ਪ੍ਰਾਪਤ ਹੁੰਦਾ, ਆਤਮਿਕ ਸੁਖ। ਇਹੀ ਹੈ ਬਈ। ਤੇ ਇਸ ਪ੍ਰਕਾਰ ਮਿਲ ਪ੍ਰੀਤਮ ਸਦਾ ਸਦਾ ਨਿੱਤ ਹਮੇਸ਼ਾ ਹੀ ਸੁਖ ਬਣਿਆ, ਉਹਨਾਂ ਨੂੰ ਕਦੇ ਦੁੱਖ ਨਹੀਂ ਹੈ। ਫਿਰ ਆਪਾਂ ਨੂੰ ਕਦੇ ਸੁਖ ਮਿਲ ਗਿਆ, ਕਦੇ ਫਿਰ ਦੁੱਖ ਮਿਲ ਗਿਆ, ਸੁੱਖਾਂ ਦੁੱਖਾਂ ਦੇ ਨਾਲ ਭੁੱਲਦਿਆਂ ਨੂੰ ਜ਼ਿੰਦਗੀ ਸਾਹ ਸਿੰਘ ਨਿਕਲ ਜਾਂਦੀ ਹੈ ਸਾਡੀ। ਇਹ ਜਿਹੜੇ ਸੁੱਖ ਨੇ ਇਹ ਮਾਇਕੀ ਸੁੱਖ ਨੇ। ਸੰਸਾਰ ਦੇ ਅੰਦਰ ਕੋਈ ਜੀਵ ਐਸਾ ਪੈਦਾ ਨਹੀਂ ਹੋਇਆ, ਕੀੜੀ ਤੋਂ ਲੈ ਕੇ ਹਾਥੀ ਤੱਕ, ਜੀਵ ਤੋਂ ਲੈ ਕੇ ਬ੍ਰਹਮਾ ਤੱਕ, ਸਾਰੇ ਸੁੱਖ ਦੀ ਤਲਾਸ਼ ਨੂੰ ਨਿਕਲੇ ਹੋਏ, ਸੁੱਖ ਲੱਭਣ ਵਾਸਤੇ ਤੁਰੇ ਨੇ ਸਾਰੇ। ਮੂਰਖ ਤੋਂ ਮੂਰਖ ਵੀ ਜਿਹੜਾ ਹੈ ਨਾ, ਉਹਨੂੰ ਵੀ ਪੁੱਛ ਕੇ ਦੇਖ ਲਓ ਵੀ ਤੈਨੂੰ ਦੁੱਖ ਚਾਹੀਦਾ, ਕਹੂਗਾ ਕਿ ਉਹ ਮੈਨੂੰ ਕਾਹਤੇ ਚਾਹੀਦਾ ਦੁੱਖ, ਤੂੰ ਹੀ ਲੈ ਲੈ ਦੁੱਖ ਜੇ ਤੈਨੂੰ ਜ਼ਿਆਦਾ ਚੰਗਾ ਲੱਗਦਾ, ਤਲਾਕ ਦੇ ਕੇ ਜਵਾਬ ਦੇਊਗਾ। ਸੁੱਖ ਪੁੱਛੋ, ਉਹਨੂੰ ਵੀ ਤੈਨੂੰ ਸੁੱਖ ਚਾਹੀਦਾ। ਹਰ ਇੱਕ ਬੰਦਾ ਕਹੂਗਾ ਵੀ ਹੋਰ ਸੁੱਖ ਸੁੱਖ ਹੀ ਚਾਹੀਦਾ ਮੈਨੂੰ। ਸੁੱਖ ਦਾ ਲੋੜਕੂ ਹਰ ਕੋਈ ਹੈ, ਸੁੱਖ ਦੀ ਇੱਛਾ ਸਭ ਨੂੰ ਹੈ, ਦੁੱਖ ਨੂੰ ਕੋਈ ਵੀ ਨਹੀਂ ਚਾਹੁੰਦਾ। ਜਿੰਨੇ ਵੀ ਆਪਾਂ ਸਾਰੇ ਇੱਥੇ ਮਾਈ ਭਾਈ ਬੈਠੇ ਹੈ, ਕਦੇ ਕਿਸੇ ਨੇ ਸੁਣਿਆ ਵੀ ਕਿਤੇ ਭਾਈ ਜੀ ਤੋਂ ਅਰਦਾਸ ਕਰਾਈ ਹੋਵੇ ਕਿ ਵਾਹਿਗੁਰੂ ਮੇਰੀ ਝੋਲੀ ਚ ਦੁੱਖ ਪਾ ਦੇ? ਕਦੇ ਅਰਦਾਸ ਨਹੀਂ ਐਸੀ ਹੋਈ। ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਸੁੱਖ ਦੇਈ, ਮੇਰਾ ਪਰਿਵਾਰ ਸੁਖੀ ਰਹੇ, ਮੈਂ ਸੁਖੀ ਰਹਾਂ, ਸੁੱਖ ਦੇ ਵਾਸਤੇ ਅਰਦਾਸਾਂ ਹੁੰਦੀਆਂ ਨੇ, ਦੁੱਖ ਦੇ ਵਾਸਤੇ ਕੋਈ ਅਰਦਾਸ ਨਹੀਂ ਹੁੰਦੀ। ਦੁੱਖ ਨੂੰ ਕੋਈ ਬੁਲਾਉਂਦਾ ਨਹੀਂ, ਦੁੱਖ ਦਾ ਕੋਈ ਸਤਿਕਾਰ ਨਹੀਂ ਕਰਦਾ, ਸੁੱਖ ਦਾ ਸਾਰੀ ਸਤਿਕਾਰ ਕਰਦੇ ਹੈ। ਪਰ ਦੇਖੋ ਵਾਹਿਗੁਰੂ ਦੀ ਖੇਡ, ਦੁੱਖ ਨੂੰ ਬੁਲਾਇਆ ਕਿਸੇ ਨੇ ਨਹੀਂ, ਨਿਰਾਦਰ ਸਾਰੇ ਕਰਦੇ ਹੈ, ਦੁੱਖ ਨੂੰ ਗਾਲਾਂ ਕੱਢਦੇ ਆ, ਪਰ ਬੂਹੇ ਹਰੇਕ ਦੇ ਖੜਾ ਹੈ। ਐਸਾ ਬਸ਼ਰਮ ਹੈ, ਹਰੇਕ ਦੇ ਮਗਰ ਹਰੇਕ ਦੇ ਮੂਹਰੇ ਖੜਾ ਹੈ। ਜਿੰਨਾ ਲੋਕ ਇਹਨੂੰ ਧੱਕੀ ਜਾਂਦੇ ਆ, ਪਰ ਹਰੇਕ ਦੇ ਬੂਹੇ ਤੇ ਆ ਜਾਂਦਾ, ਆਪਣੇ ਆਪ ਹੀ ਬਿਨਾਂ ਹੀ ਸੱਦੇ ਆ ਜਾਂਦਾ। ਦੁੱਖਾਂ ਨੂੰ ਕੋਈ ਸੱਦਦਾ ਕਿੱਥੇ? ਦੁੱਖ ਆਪਣੇ ਆਪ ਹੀ ਆਉਂਦੇ ਆ ਸਾਧ ਸਿੰਘ ਜੀ। ਤੇ ਸੁੱਖਾਂ ਨੂੰ ਬੁਲਾਈ ਜਾਂਦੇ, ਉਹ ਤਾਂ ਵੀ ਨਹੀਂ ਆ ਰਹੇ। ਸੁੱਖਾਂ ਵਾਸਤੇ ਅਰਦਾਸਾਂ ਹੁੰਦੀਆਂ, ਦੁੱਖ ਵਾਸਤੇ ਕੋਈ ਅਰਦਾਸਾਂ ਨਹੀਂ। ਫਿਰ ਦੇਖੋ ਇਹ ਵੀ ਤਕੜਾ ਹੀ ਹੋਇਆ ਨਾ ਜਿਹੜਾ ਦੁੱਖ ਹੈ। ਤੇ ਦੁੱਖ ਅਰ ਸੁੱਖ ਜਿਹੜੇ ਦੋਨੇ ਨੇ ਸਾਧ ਸਿੰਘ ਜੀ, ਪੁੰਨ ਤੇ ਪਾਪ ਤੋਂ ਅੱਗੇ ਪੈਦਾ ਹੁੰਦੇ ਨੇ। ਕਾਇਆ ਅੰਦਰ, ਆਹ ਜਿਹੜਾ ਕਾਇਆ ਸਰੀਰ ਨੂੰ ਕਹਿੰਦੇ, ਕਾਇਆ ਅੰਦਰ ਪਾਪ ਪੁੰਨ ਦੋ ਨੇ, ਪਾਪ ਔਰ ਪੁੰਨ। ਕਾਇਆ ਅੰਦਰ ਪਾਪ ਪੁੰਨ ਦੋਏ ਭਾਈ ਹੈ ਤਾਂ ਦੋਨੇ ਭਾਈ, ਪਰ ਸੁਭਾਅ ਨਹੀਂ ਰਲਦਾ। ਜ਼ਰੂਰੀ ਤਾਂ ਨਹੀਂ ਹੁੰਦਾ ਕਈਆਂ ਭਰਾਵਾਂ ਦਾ ਸੁਭਾਅ ਨਹੀਂ ਰਲਦਾ। ਕਾਇਆ ਅੰਦਰ ਪਾਪ ਪੁੰਨ ਦੋ ਭਾਈ, ਦੋਹੀ ਮਿਲ ਕੇ ਸ੍ਰਿਸ਼ਟੋ ਪਾਈ। ਜੇ ਦੋਨੇ ਨਾ ਹੁੰਦੇ ਫਿਰ ਸਾਧ ਸਿੰਘ ਸ੍ਰਿਸ਼ਟੀ ਨਹੀਂ ਸੀ ਪੈਦਾ ਹੁੰਦੀ। ਸ੍ਰਿਸ਼ਟੀ ਦੇ ਪੈਦਾ ਹੋਣ ਵਾਸਤੇ ਪਾਪ ਤੇ ਪੁੰਨ ਦੋਨੇ ਚਾਹੀਦੇ ਆ, ਸੱਚ ਤੇ ਝੂਠ ਦੋਨੇ ਚਾਹੀਦੇ ਆ, ਸੁੱਖ ਤੇ ਦੁੱਖ ਦੋਨੋਂ ਚਾਹੀਦੇ ਆ। ਇਹ ਦੁੰਦਵਾਦ ਹੈ। ਸ੍ਰਿਸ਼ਟੀ ਚਲਾਉਣ ਵਾਸਤੇ ਇਹੀ ਸਿਸਟਮ ਹੈ। ਹੁਣ ਪੁੱਤਰ ਹੈ, ਇਹਨੂੰ ਸੁੱਖ ਰੂਪ ਮੰਨਿਆ ਸਾਰਿਆਂ ਨੇ, ਪਰ ਅਗਿਆਨ ਕਰਕੇ ਮੰਨਿਆ। ਜੇ ਬ੍ਰਹਮ ਗਿਆਨੀਆਂ ਦੀ ਗੱਲ ਸੁਣੋ ਤਾਂ ਵਿਦਾਂਤ ਦੇ ਸ਼ਾਸਤਰ ਦੇ ਅੰਦਰ ਐਸਾ ਲਿਖਿਆ ਵਿਚਾਰ ਸਾਗਰ ਵਿੱਚ, ਕਹਿੰਦੇ ਕਰ ਵਿਚਾਰ ਜਿਉਂ ਦੇਖੀਏ, ਪੁੱਤਰ ਸਦਾ ਦੁੱਖ ਰੂਪ, ਸੁੱਖ ਚਾਹ ਤੋਂ ਪੂਤੇ ਤੇ ਮੂੜਨ ਕੇ ਭੂਪ। ਕਹਿੰਦੇ ਜਿਹੜਾ ਪੁੱਤ ਤੇ ਸੁੱਖ ਚਾਹੇ, ਕਹਿੰਦੇ ਸੌ ਮੂਰਖਾਂ ਦਾ ਇੱਕ ਮੂਰਖ ਹੈ, ਐਂ ਲਿਖਿਆ ਵਿਦਾਂਤ ਚ ਸਿੱਧੇ ਹੀ। ਫਿਰ ਸੁੱਖ ਕਿੱਥੇ ਹੈ? ਸੁੱਖ ਨਾ ਹੀ ਬਹੁਤੇ ਤਨ ਖਾਟੇ। ਜੇ ਕਹੀਏ ਵੀ ਧਨ ਦੇ ਵਿੱਚ ਸੁੱਖ ਹੈ ਤਾਂ ਕੌਰੂ ਵਾਰਸਾਂ ਨੂੰ ਮਿਲ ਜਾਂਦਾ। ਫਿਰ 40 ਗੰਜ ਜੋੜੇ ਨਾ ਰੱਖਿਓ ਈਮਾਨ, ਦੇਖੋ ਰੇ ਲੋਗੋ ਕੌਰੂ ਹੋਤਾ ਪਰੇਸ਼ਾਨੀ ਮਰ ਗਏ। ਜੇ ਪੁੱਤਰਾਂ ਧੀਆਂ ਚ ਸੁੱਖ ਹੁੰਦਾ ਨਾ ਤਾਂ ਸਭ ਤੋਂ ਵੱਡਾ ਸੰਤਾਨ ਪੈਦਾ ਕਰਨ ਵਾਲਾ ਰਾਵਣ ਹੋਇਆ। ਗੁਰਬਾਣੀ ਚ ਮਿਸਾਲ ਹੈ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰਦੀ ਆ ਨਾ ਬਾਤੀ। 100 ਪੁੱਤਰਾਂ ਦਾ ਬਾਪ ਦੁਆਪਰ ਦੇ ਵਿੱਚ ਵੀ ਹੋ ਗਿਆ, ਇੱਕ ਧਰਤਰਾਸ਼ਟਰ ਅੱਖਾਂ ਤੋਂ ਅੰਨਾ ਸੀ, 100 ਦੇ 100 ਪੁੱਤਰ ਹੀ ਮਰ ਗਏ ਸਾਧ ਸਿੰਘ ਜੀ ਉਹਦੇ ਅੱਖਾਂ ਦੇ ਸਾਹਮਣੇ। 100 ਪੁੱਤਰਾਂ ਦਾ ਬਾਪ ਸੀ ਵਿਸ਼ਿਸ਼ਟ ਤ੍ਰੇਤੇ ਦੇ ਅੰਦਰ ਭਗਵਾਨ ਰਾਮ ਦਾ ਗੁਰੂ, ਉਹਦੇ ਵੀ 100 ਪੁੱਤਰ ਸਾਧ ਸਿੰਘ ਜੀ ਵਿਸ਼ਵਾਮਿੱਤਰ ਨੇ ਮਾਰ ਦਿੱਤੇ ਸਨ, ਤੇ ਉਹਨਾਂ ਦੇ ਹੌਕੇ ਦੇ ਵਿੱਚ ਸਾਧ ਸਿੰਘ ਜੀ ਦਿਨ ਰਾਤ। ਤੇ ਰਿਸ਼ੀਆਂ ਨੇ ਆ ਕੇ ਸਵਾਲ ਕੀਤੇ, ਕਹਿੰਦੇ ਮਹਾਰਾਜ ਭਗਵਾਨ ਰਾਮ ਦੇ ਗੁਰੂ ਤੇ ਪੁੱਤਰਾਂ ਦੇ ਮੋਹ ਵਿੱਚ ਆ ਕੇ ਖੁਦਕਸ਼ੀ ਕਰਕੇ ਮਰਨ ਲੱਗੇ ਸੀ 2 ਵਾਰ ਤੁਸੀਂ, ਅਸੀਂ ਤੁਹਾਡੇ ਕੋਲੇ ਪੁੱਛਣ ਆਏ ਹਾਂ ਕਿ ਬ੍ਰਹਮ ਗਿਆਨੀਆਂ ਨੂੰ ਵੀ ਕਿਤੇ ਮੋਹ ਹੁੰਦਾ, ਤੁਹਾਡਾ ਗਿਆਨ ਕਿੱਧਰ ਗਿਆ? ਤੇ ਵਸਿਸ਼ਠ ਜੀ ਨੇ ਉੱਥੇ ਫਿਰ ਰਿਸ਼ੀਆਂ ਨੂੰ ਇੱਕ ਗੱਲ ਕਹੀ, ਕਹਿੰਦੇ ਹੇ ਮੁਨੀਓ, ਹੇ ਸ੍ਰੇਸ਼ਟ ਜਨੋ, ਕਹਿੰਦੇ ਮੋਹ ਬੜਾ ਪ੍ਰਬਲ ਹੈ, ਮੋਹ ਹੈ ਜਿਹੜਾ ਬਹੁਤ ਪ੍ਰਬਲ ਹੈ, ਪਰ ਵਿਸ਼ੇਸ਼ ਕਰਕੇ ਬਲ ਵਾਲਾ ਹੈ। ਇਹ ਤਾਂ ਕਲਗੀਧਰ ਪਾਤਸ਼ਾਹ ਹੀ ਐਸੇ ਹੋਏ ਨੇ ਜਿਨ੍ਹਾਂ ਦੇ ਉੱਤੇ ਮੋਹ ਪ੍ਰਬਲ ਨਹੀਂ ਹੋਇਆ। ਸਾਧ ਸਿੰਘ ਜੀ 4 ਪੁੱਤਰ ਵਾਰ ਕਰਕੇ ਫਿਰ ਵੀ ਉਸੇ ਢੰਗ ਦੇ ਨਾਲ ਆਨੰਦ ਵਿੱਚ ਰਹੇ ਨੇ। 2 ਸੁੱਤ ਰਹੇ ਕਰ ਬਨ ਕੋ ਸੁਧਾਏ, 2 ਦਸਰਥ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ, ਅਸ਼ਵਸਥਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ, ਨਰ ਔਰ ਕੁੰਚਰ ਕਾ ਭੇਦ ਨਾ ਵਿਚਾਰਾ ਹੈ, 100 ਪੁੱਤਰ ਮਸੇ ਵਿਸ਼ਿਸ਼ਟ ਮੁਨ ਗਿਆਨੀ ਜੀ ਕੇ, ਤਨ ਪੱਥਰ ਬੰਧ ਤਨ ਵਿਆਸਰੀ ਮੇ ਡਾਰਾ ਹੈ। ਕਹਿੰਦੇ ਐਸਾ ਕੋਈ ਜੱਗ ਵਿੱਚ ਜਨਮਿਆ ਨਹੀਂ ਖਾਲਸਾ ਜੀ, 4 ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ, ਉਹ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ। ਉੱਥੇ ਫਿਰ ਸਾਧ ਸਿੰਘ ਜੀ ਵਸਿਸ਼ਟ ਜੀ ਇਹ ਗੱਲ ਕਹਿੰਦੇ ਹੈ, ਕਹਿੰਦੇ ਹੇ ਰਿਸ਼ੀਓ, ਕਹਿੰਦੇ ਆਤਮ ਵਿਮੁਖਤਾ 2 ਤਰ੍ਹਾਂ ਦੀ ਹੈ, ਇੱਕ ਤਾਂ ਗਿਆਨੀ, ਇੱਕ ਅਗਿਆਨੀ। ਇਹਦਾ ਫਰਕ ਇਹ ਹੈ ਵੀ ਅਗਿਆਨੀ ਨੂੰ ਤਾਂ ਸਦਾ ਹੀ ਆਤਮ ਵਿਮੁਖਤਾ ਰਹਿੰਦੀ ਹੈ, ਜਿਹੜਾ ਗਿਆਨਵਾਨ ਉਹਨੂੰ ਵਿਵਹਾਰ ਕਾਲ ਦੇ ਅੰਦਰ ਆਤਮ ਵਿਮੁਖਤਾ ਆ ਜਾਂਦੀ ਹੈ, ਮੁੜ ਕੇ ਉਹ ਫਿਰ ਉਸੇ ਗਿਆਨ ਚ ਕਾਇਮ ਹੋ ਜਾਂਦਾ, ਵਿਵਹਾਰ ਕਾਲ ਦੀ ਇੱਕ ਵਾਰੀ ਲਹਿਰ ਜੀ ਆ ਜਾਂਦੀ ਹੈ ਉਸ ਨੂੰ ਵੀ। ਕਹਿੰਦੇ ਮੈਨੂੰ ਇਹ ਵਿਵਹਾਰ ਕਾਲ ਦੇ ਅੰਦਰ ਮੈਂ ਵੀ ਅਗਿਆਨੀ ਬਣ ਗਿਆ ਸੀ, ਮੇਰਾ ਗਿਆਨ ਭੁੱਲ ਗਿਆ ਸੀ, ਹੁਣ ਮੈਂ ਕਾਇਮ ਹੈ ਦੁਬਾਰੇ, ਫਿਰ ਮੈਨੂੰ ਹੁਣ ਗਿਆਨ ਦੁਬਾਰੇ ਫਿਰ ਹੋ ਗਿਆ। ਅਗਿਆਨੀ ਨੂੰ ਕਦੇ ਗਿਆਨ ਹੁੰਦਾ ਹੀ ਨਹੀਂ। ਆਤਮ ਵਿਮੁਖਤਾ 2 ਤਰ੍ਹਾਂ ਦੀ ਹੈ ਸਾਧ ਸਿੰਘ ਜੀ। ਸੋ ਇਸ ਕਰਕੇ ਬੜੇ ਬੜੇ ਬ੍ਰਹਮ ਗਿਆਨੀ, ਉਹਨਾਂ ਨੂੰ ਸਾਧ ਸਿੰਘ ਜੀ ਐਸੀ ਇਸ ਮੋਹ ਨੇ, ਇਸ ਜਾਲ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਹੈ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੱਤੀ ਤਵੀ ਤੇ ਵਹਿ ਕੇ ਵੀ ਆਤਮ ਵਿਮੁਖਤਾ ਨਹੀਂ ਹੈ। ਆਰਿਆਂ ਦੇ ਦੰਦਿਆਂ ਨੇ ਪਰਖ ਕੇ ਵੇਖ ਲਿਆ ਬ੍ਰਹਮ ਗਿਆਨੀਆਂ ਗੁਰੂ ਨਾਨਕ ਦੇ ਸਿੱਖਾਂ ਨੂੰ ਭਾਈ, ਆਤਮ ਵਿਮੁਖਤਾ ਆਰਿਆਂ ਦੇ ਥੱਲੇ ਵੀ ਨਹੀਂ ਆਈ ਹੈ। ਬੰਦ ਬੰਦ ਕੱਟਿਆ ਗਿਆ, ਖੋਪਰੀਆਂ ਲਹਿ ਗਈਆਂ, ਗੋਡੇ ਗਿੱਟੇ ਘੜੇ ਗਏ ਛੋਟੀਆਂ ਉਮਰਾਂ ਸਾਹਿਬਜ਼ਾਦਿਆਂ ਦੇ, ਪਰ ਆਤਮ ਵਿਮੁਖਤਾ ਦਾ ਕਿਤੇ ਨਾਂ ਨਿਸ਼ਾਨ ਬਣਿਆ? ਜਮੂਰਾਂ ਨਾਲ ਮਾਸ ਤੋੜ ਦਿੱਤੇ, ਬੰਦੇ ਬਹਾਦਰ ਦੇ ਇਸ ਤਰ੍ਹਾਂ ਸ਼ਹੀਦ ਕੀਤਾ, ਕੋਈ ਆਤਮ ਵਿਮੁਖਤਾ ਨਹੀਂ ਆਈ। ਫਰਕਸ਼ੀਆ ਨੇ ਹੈਰਾਨ ਹੋ ਕੇ ਪੁੱਛਿਆ ਬੰਦੇ ਬਹਾਦਰ ਨੂੰ, ਕਹਿਣ ਲੱਗਾ ਮੈਂ ਜ਼ਿੰਦਗੀ ਦੇ ਅੰਦਰ ਤੇਰੇ ਵਰਗਾ ਕਦੇ ਸੁਣਿਆ ਵੀ ਨਹੀਂ, ਕੋਈ ਦੇਖਿਆ ਤਾਂ ਮੈਂ ਤਾਂ ਹੁਣ ਦੇਖ ਹੀ ਰਿਹਾ ਤੈਨੂੰ, ਪਰ ਮੈਨੂੰ ਇਹ ਦੱਸ ਜੇ ਮੇਰੇ ਪੈਰ ਚ ਕੰਡਾ ਵੀ ਖੁੱਭਦਾ ਨਾ, ਰੋਡ ਚੁੱਭਦਾ ਹੈ, ਤਾਂ ਵੀ ਚੀਕ ਨਿਕਲਦੀ ਹੈ, ਜਮੂਰਾਂ ਦਾ ਤੇਰਾ ਮਾਸ ਨੋਚ ਦਿੱਤਾ ਸੀ, ਤੱਤੇ ਕਰ ਕਰਕੇ ਜ਼ਮੂਰ ਲਾਲ ਅੱਗ ਵਰਗੇ ਤੇਰੇ ਮਾਸ ਨੂੰ ਨੋਚਿਆ ਹੈ, ਤੂੰ ਹੈ ਵੀ ਨਹੀਂ ਕਹਿੰਦਾ। ਕਹਿੰਦਾ ਜੇ ਹੈ ਕਹਿ ਦਿੱਤਾ ਫਿਰ ਮੈਂ ਸਿੱਖ ਥੋੜੀ ਹਾਂ। ਕਹਿੰਦਾ ਵੀ ਇਹ ਦੱਸ ਵੀ ਕਾਰਨ ਕੀ ਹੈ? ਉਹ ਕਹਿੰਦਾ ਬਾਦਸ਼ਾਹ ਤੂੰ, ਮੈਨੂੰ ਇਉਂ ਲੱਗਦਾ ਵੀ ਗੱਲਾਂ ਤਾਂ ਕਰਦਾ ਕਸਤੂਰੀ ਦੀਆਂ, ਭਾਅ ਤਾਂ ਪੁੱਛਦਾ ਕਸਤੂਰੀ ਦਾ, ਤੂੰ ਹੈ ਲਸਣ ਪਿਆਜ਼ ਦਾ ਵਪਾਰੀ, ਤੇਰੀ ਬਿਰਤੀ ਤਾਂ ਖੜੀ ਹੈ ਦੇਹ ਅਧਿਆਸ ਤੇ, ਤੂੰ ਪੁੱਛਦਾ ਕੀ ਗੱਲਾਂ, ਆਤਮ ਵਿਚਾਰ ਦੀਆਂ ਪੁੱਛਦੇ। ਲੈ ਮੈਂ ਤੈਨੂੰ ਇੱਕ ਛੋਟਾ ਜਿਹਾ ਪ੍ਰਮਾਣ ਦਿੰਦਾ। ਕਹਿੰਦੇ ਜਿਵੇਂ ਤੇਰਾ ਖਜ਼ਾਨਾ ਤਾਂ ਹੋਵੇ ਮਹਿਲਾਂ ਦੇ ਅੰਦਰ ਦਬਿਆ ਹੋਇਆ, ਕੋਈ ਮੂਰਖ ਬੰਦ ਤੇਰੇ ਚੜ ਕੇ ਨਾ ਬਾਂਦਰ ਦੀ ਤਰ੍ਹਾਂ ਮਹਿਲਾਂ ਦੇ ਉੱਤੇ ਇਹ ਤੇਰੇ ਮਹਿਲ ਦੇ ਕੀਂਗਰੇ ਤੋੜਨ ਲੱਗ ਜਾਏ, ਕਹਿੰਦੇ ਦੱਸ ਵੀ ਤੂੰ ਫਿਰ ਹੈ ਕਹੇਗਾ ਅੰਦਰ ਬੈਠਾ? ਕਹਿੰਦਾ ਜੀ ਮੈਂ ਕਾਹਤੇ ਕਹੂੰਗਾ, ਹੈ ਮਹਿਲ ਵੱਖਰਾ, ਮੈਂ ਵੱਖਰਾ। ਕਹਿੰਦਾ ਬਸ ਇੰਨੀ ਓ ਗੱਲ ਹੈ, ਫਿਰ ਸਰੀਰ ਵੱਖਰਾ, ਮੈਂ ਵੱਖਰਾ। ਪੂਰਨ ਦੇਖਿਓ ਆਤਮਾ ਦੁਆਇਤੈ ਸਰਵ ਨਿਵਾਰ, ਭਏ ਸ਼ਾਂਤ ਮਨ ਸੰਤ ਜੇ ਤੇਹ ਪਦ ਨਮੋ ਹਮਾਰ। ਉਹਨਾਂ ਨੂੰ ਨਮਸਕਾਰ ਇਹ ਹੈ ਜਿਨ੍ਹਾਂ ਨੇ ਸਾਰੀ ਜਗ੍ਹਾ ਆਪਣੇ ਆਤਮਾ ਨੂੰ ਪਰਿਪੂਰਨ ਵੇਖ ਲਿਆ ਹੈ। ਉਹਨਾਂ ਨੂੰ ਸਾਹ ਸਮਝੀ ਇਹ ਜਿਹੜਾ ਸੁੱਖ ਹੈ, ਮਹਾਰਾਜ ਕਹਿੰਦੇ ਸੁਖ ਨਾ ਹੀ ਬਹੁਤੇ ਤਨਖਾਤੇ, ਸੁਖ ਨਾ ਹੀ ਪੇਖੇ ਨਿਰਤ ਨਾਟੇ, सुख नाही बहु देश कमाए सर्व सुख हर हर गुण गाए। सर्व सुख किदे विच ने साध सिंह जी? सारे सुखों का श्रोमण सुख है। जाओ सुख को चाहे सदा सरन राम की लेह। नाम तो बिना कोई किते सुख नहीं है, बड़ा सुख नाम दे विच ही है। इस करके महाराज कहिंदे भाई जे सदीव काल लई सुख चाहुंदा है, मिल प्रीतम सदा सुख पाए तो अपने वाहिगुरु परमेश्वर नूं प्राप्त कर लै जो सुख स्वरूप है जी। धन गुरु अमरदास महाराज कहिंदे ने हां मैं उन्हां तों बलिहार कुरबान जांदा हां, तीन बलिहार है उन्हां तों बलिहार जांदा हां कुरबान जांदा हां, जिन हर मन वसाए, जिन्हां दे मन च वाहिगुरु वसदा है। जिहड़ा बलिहार शब्द है साध सिंह जी, ये बार बार आउंदा बलिहारी ब्राह्मणे दिहाड़ी सदवार, ते इहनू समझना चाहिए। बहुता डूंघा अर्थ नहीं जिहड़ा समझ ना आवे। बल कहिंदे ने शक्ति नूं, ताकत नूं। जे दिमागी होवे तां दिमागी बल कहिंदे आ, जे जिस्मानी होवे तां जिस्मानी बल कहिंदे आ, रूहानियत बल होवे तां रूहानियत बल। तीन तरह का बल हुंदा है। जिस्मानी बल तां है भलमाना विच, बहुतियां खुराकां खांदे आ, एक्सरसाइजां करदे आ, शरीर नूं सांभदे आ, विकारां तों बच के रहिंदे, नशियां विशियां तों शरीर बलवान हो जांदे। उह वी खुराक दे नाल ही जिस्म दी ताकत वधदी, खुराक तों बिना नहीं बढ़ सकदी। सो इसे तरह साध सिंह जी दूसरी दिमागी शक्ति है। दिमागी शक्ति जिहड़ी है ये परमेश्वर की उदात है, वैसे चाहे जिस्मानी है चाहे दिमागी है। इहदे नाल ज्यों ज्यों खोज करे साध सिंह जी, त्यों त्यों दिमाग अगे तो अगे खुलदा ही चलिया जांदा है। उही जी विद्या का अध्ययन करना दिमागी शक्ति बह जाती है। अज दिमाग की शक्ति नाल लोग चंद्रमा तो भी अगे तारियां तक निकल गए। यह है तो शक्ति हुई भी दिमागी शक्ति है। इन्हां सारियां शक्तियों तो वड्डी शक्ति है रूहानियत शक्ति। रूहानियत शक्ति साध सिंह जी बाणी पढ़न नाल, निष्काम सेवा करन नाल, महापुरशां दीआं आशीर्वादां लैण दे नाल, भजन सिमरन करदिआं करदिआं, ते जिस वेले इह मन ले जो उन्मन रहे तो तीन लोक की बातें कहे। यही मन जदों उन्मनी अवस्था विच जांदा है तां तिन्नां लोकां दीआं गल्लां दसण वास्ते वायरलैस ही बन जांदा है साध सिंह जी। इस करके ते बल का अर्थ है शक्ति, ते हार का अर्थ सीधे शब्द है तो जित के मुकाबले च हार, एक जित एक हार। जिथे किसी का अपना मन का बुद्धि का जिसम का सारी बल हार जान, भी एडा वड्डा कोई वधिया कम करके दिखावे भी तेरा ए करतब के मुकाबले च शब्द ही कोई नहीं बनता, इहदा तां शब्द इक्को ही बनदा तेरे अगे मैं अपना वल हार दिता है। शब्दां दा वल हार गया, हुण कुछ कहण नूं रिहा ही नहीं। उहनूं कहिंदे बल जमा हार बलिहार, भी तेरे तों बलिहार जा रहा मैं। महाराज कहिंदे जिहड़े नाम जपदे है ते सतगुरु सच्चे पातशाह कहिंदे शब्द ही नहीं बनदा कोई, हौं तिन बलिहार जिन हर मन वसाए, जिन्हां ने वाहिगुरु मन विच वसा लिया है। हौं दा अर्थ साध सिंह जी मैं हुंदा है, इत्थे इक विचार समझणी भी मैं जिहड़ी है दो तरह की है। हंगता जिहड़ी है ना, इहदे दो रूप ने हंगता दे। एक तां हंगता जिहड़ी है साध सिंह जी शुद्ध हंगता है, एक मलीन हंगता है। जिहड़ी तां मलीन हंगता है उह तां जम्मण ते मरण का हेतु है, जम्मण मरण दे च पाउण वाली है। जिहड़ी शुद्ध हंगता है उह जम्मण मरण नूं कट्टण वाली है। जिहड़ा मलीन पार है कच्चा पार है, जे उहनूं खा लईए जोड़ां च बह जांदा है। जे पारे नूं मार के खाइए तां बहुत वड्डी शक्ति बनदी है। यह होमे नूं वी साह सी जिहने मारिया ना, इहदा वी शुद्ध रूप बन जांदा है। शुद्ध रूप की है? मन तों ज्योत स्वरूप है अपना मूल पछाण, अंग ब्रह्म अस्मी, यह शुद्ध स्वरूप है इसका। सो इस करके व्यवहारक मैं जिहड़ी है यह महापुरशां नूं वी कहनी पैंदी हुंदी है। मैं उत्थे गया सी, मैं उत्थों आया, यह जिहड़ी मैं है यह बिगाड़दी नहीं कुछ, यह तां व्यवहारक मैं है। व्यवहार सिद्ध करन वास्ते मैं गुरुद्वारे गया सी, मैं गुरुद्वारे आया, एक एहसास जी निश्चय दी मैं। हम किया हम करेंगे हम मूर्ख का वार, ओ है जमण मरण दे विच पाउण वाले, ओ तो बच के रहना चाहिए। हम में नावे नाल विरोध है, ओहदा विरोध है नाव दे। ਇੱਥੇ ਮਹਾਰਾਜ ਜਿਹੜੀ ਹੋਂ ਵਰਤਦੇ ਆ ਇਹ ਵਿਵਹਾਰਕ ਹੈ ਸਾਧ ਸਿੰਘ ਜੀ। ਹੋਂ ਤਿੰਨ ਬਲਿਹਾਰ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਤੂੰ ਵਸ ਗਿਆ, ਕਿਉਂਕਿ ਸੰਸਾਰ ਦੇ ਜਿੰਨੇ ਵੀ ਮਨ ਨਾ ਜੀਵਾਂ ਦੇ ਇਹਨਾਂ ਦੇ ਵਿੱਚ ਜਾਂ ਤਾਂ ਵਿਸ਼ੇ ਵਸਦੇ ਹੈ, ਵਾਸ਼ਨਾਵਾਂ ਵਸਦੀਆਂ ਨੇ, ਦੁਨੀਆਂ ਦੀਆਂ ਵਡਿਆਈਆਂ ਵਸਦੀਆਂ ਨੇ, ਲਾਲਚ ਵਸਦਾ। ਇਹ ਜਿਹਦੇ ਮਨ ਦੇ ਵਿੱਚ ਤੂੰ ਵਸ ਗਿਆ ਮਹਾਰਾਜ, ਉਹਨੂੰ ਤਾਂ ਬਲਿਹਾਰ ਹੀ ਕਹਿਣਾ ਬਣਦਾ ਨਾ, ਫਿਰ ਹੋਰ ਕੁਛ ਰਿਹਾ ਹੀ ਨਹੀਂ। ਤੂੰ ਤੂੰ ਕਰਤਾ ਤੂੰ ਹੋਊਗਾ, ਮੁੱਝ ਮੇ ਰਹਾ ਨਾ ਹੋ। ਸੋ ਇਸ ਪ੍ਰਕਾਰ ਕਹਿੰਦੇ ਹਨ ਜੀ ਅੱਗੇ ਚਲੋ।
ਅਰਜਨ ਤੋਂ ਮਿਲਿਆ ਸੁਖ ਪਾਈਏ, ਹਰ ਗੁਣ ਗਾਵੇ ਸਹਿਜ ਸੁਭਾਏ।
ਕਹਿੰਦੇ ਭਾਈ ਉਸ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ, ਹਰ ਜਨ ਕੋ ਮਿਲਿਆ, ਹਰੀ ਦੇ ਜਿਹੜੇ ਪਿਆਰੇ ਨੇ ਵਾਹਿਗੁਰੂ ਦੇ, ਉਹਨਾਂ ਨੂੰ ਮਿਲ ਕਰਕੇ ਸਾਧ ਸਿੰਘ ਜੀ ਸਹਿਜ ਸੁਭਾਏ। ਕਹਿੰਦੇ ਸੁਤੇ ਸਿੱਧ ਹੀ ਜਦੋਂ ਉਹਨਾਂ ਦਾ ਮਿਲਾਪ ਹੋ ਜਾਵੇ ਕੀ ਹੋਊਗਾ, ਤੇ ਉੱਥੇ ਫਿਰ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਆ, ਨਿਰਯਤਨੀ ਗੁਣੇ ਗਾਏ ਜਾਂਦੇ ਆ। ਹੁਣ ਕੰਨਾਂ ਕੀ ਸੁਣਾਂਗੇ, ਮਨ ਆਪਣੇ ਆਪ ਜਸ ਕਰੂਗਾ ਪਰਮਾਤਮਾ ਦਾ। ਕਹਿੰਦੇ ਜਦੋਂ ਉਹਦਾ ਜਸ ਕਰੋਗੇ ਸੁਖ ਪਾਈਏ, ਫਿਰ ਸੁਖ ਪ੍ਰਾਪਤ ਹੋ ਜਾਏਗਾ। ਇੱਕ ਤਾਂ ਇਸ ਤਰ੍ਹਾਂ ਇਹਦਾ ਅਰਥ ਅਨਵੇ ਕਰਕੇ ਹੈ, ਦੂਸਰਾ ਹਰ ਜਨ ਕੋ ਮਿਲਿਆ, ਜਦੋਂ ਹਰੀ ਦੇ ਜਨ ਪਿਆਰਿਆਂ ਨੂੰ ਮਿਲੀਏ ਸੁਖ ਪਾਈਏ, ਆਤਮਕ ਸੁਖ ਮਿਲਦਾ। ਤੇ ਹਰ ਗੁਣ ਗਾਵੇ, ਵਾਹਿਗੁਰੂ ਦੇ ਗੁਣ ਗਾਵ ਕੇ ਜਿਹੜਾ ਸਾਧ ਸਿੰਘ ਸੁਭਾਅ ਹੈ ਨਾ ਸਾਡਾ, ਉਹ ਸ਼ਾਂਤੀ ਵਾਲਾ ਹੋ ਜਾਂਦਾ, ਤਲਖੀ ਨਹੀਂ ਰਹਿੰਦੀ ਉਹਦੇ ਵਿੱਚ। ਫਿਰ ਜਿਉਂ ਜਿਉਂ ਕੋਈ ਬੰਦਗੀ ਕਰਦਾ ਤਿਉਂ ਤਿਉਂ ਉਹਦੇ ਸੁਭਾਅ ਦੇ ਅੰਦਰ ਇੰਨੀ ਸਾਧ ਸਿੰਘ ਜੀ ਤਬਦੀਲੀ ਆ ਜਾਂਦੀ ਹੈ। ਇੱਕ ਭਚੰਗੀ ਰਹਿੰਦਾ ਸੀ ਜਥੇ ਦੇ ਵਿੱਚ ਸਾਧ ਸਿੰਘ ਜੀ ਸਾਡੇ ਕੋਲ, ਉਹ 101 ਪਾਠ ਜਪਜੀ ਸਾਹਿਬ ਦਾ ਕਰਿਆ ਕਰੇ ਹਰ ਰੋਜ਼। ਉਹਦੀ ਬਿਰਤੀ ਇਹੀ ਜੀ ਚੜ੍ਹ ਜੀ ਨਾ, ਅਜੇ ਦਾੜੀ ਮੁੱਛ ਵੀ ਨਹੀਂ ਸੀ ਆਈ ਸਾਧ ਸਿੰਘ ਜੀ, ਬਹੁਤ ਬੜੀ ਘਾਲਣਾ ਘਾਲੀ ਉਸਨੇ। ਉਹਦੇ ਨਾਲ ਇੱਕ ਭਾਈ ਜਸਵੰਤ ਸਿੰਘ ਜੰਮੂ ਵਾਲਾ ਵੱਜਦਾ ਸੀ, ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਸ਼ਾਂ ਦੇ ਨਾਲ ਸਾਧ ਸਿੰਘ ਜੀ ਰਹੇ ਸੀ, ਪ੍ਰੇਮੀ, ਪੜ੍ਹਨ ਵਾਸਤੇ ਮੇਰੇ ਕੋਲ ਆ ਗਏ ਸੀ। ਉਹ ਇੱਕ ਦਿਨ ਉਹਦੇ ਕੋਲੋਂ ਭਚੰਗੀ ਦੇ ਕੋਲੋਂ ਪਤਾ ਨਹੀਂ ਕੋਈ ਬੋਲਣ ਦੇ ਵਿੱਚ ਕੋਈ ਐਸੀ ਗਲਤੀ ਹੋ ਗਈ, ਮਸਤਾਨੀ ਬਿਰਤੀ ਹੋਈ ਸੀ, ਤੇ ਉਹ ਦੂਸਰੇ ਨੂੰ ਇੰਨੀ ਖਿੱਝ ਆਈ ਨਾ, ਉਹ ਬਰਦਾਸ਼ਤ ਨਾ ਕਰ ਸਕਿਆ, ਉਹਨੇ ਵੱਟ ਕੇ ਮੂੰਹ ਤੇ ਚਪੇੜ ਮਾਰੀ। ਹਾਲਾਂਕਿ ਸਿਆਣਾ ਸੀ ਜਸਵੰਤ ਸਿੰਘ, ਜਦ ਮੂੰਹ ਤੇ ਚਪੇੜ ਮਾਰੀ ਉਹ ਮੂੰਹ ਤੇ ਹੱਸ ਪਿਆ। ਉਹਨੂੰ ਹੱਸ ਕੇ ਕਹਿੰਦਾ ਇੱਕ ਹੋਰ ਮਾਰ ਲੈ ਜੇ ਤੇਰੇ ਠੰਡ ਪੈ ਜਾਵੇ। ਉਹ ਤਾਂ ਐਂ ਕਹਿ ਕੇ ਹੱਸ ਪਿਆ। ਉਹਨੂੰ ਜਦ ਆਇਆ ਚੇਤਾ ਵੀ ਉਹ ਇੰਨੀ ਬਾਣੀ ਪੜ੍ਹਨ ਵਾਲੇ ਮੂੰਹ ਤੇ ਚਪੇੜ ਮਾਰੀ ਮੈਂ, ਰੋਜ਼ ਸੁਣਦੇ ਹਾਂ ਵੀ ਮੂੰਹ ਤੇ ਨਹੀਂ ਚਪੇੜ ਮਾਰਨੀ ਚਾਹੀਦੀ, ਕਲਗੀਧਰ ਪਾਤਸ਼ਾਹ ਦਾ ਮੂੰਹ ਹੈ ਜਿਹਦੇ ਅੰਮ੍ਰਿਤ ਪਿਆ। ਉਹ ਰੋਣ ਲੱਗ ਪਿਆ। ਇੰਨੇ ਨੂੰ ਸਾਧ ਸਿੰਘ ਮੈਂ ਆ ਗਿਆ ਉਧਰੋਂ, ਮੈਂ ਗਾਂ ਦੇਖਿਆ ਵੀ ਉਹ ਸਿੰਘ ਰੋਂਦਾ ਜਿਹੜਾ ਸਿਆਣਾ ਉਹ ਹੱਸਦਾ। ਮੈਂ ਕਿਹਾ ਉਹ ਕੀ ਹੋ ਗਿਆ ਭਾਈ, ਕਿਉਂ ਜੇ ਤਾਂ ਛੋਟਾ ਰੋਂਦਾ ਹੁੰਦਾ ਫਿਰ ਤਾਂ ਮੈਂ ਸਮਝ ਲੈਂਦਾ ਵੀ ਇਹਨੇ ਕੁੱਟਿਆ। ਉਹ ਗੱਲ ਉਲਟ ਹੋਈ। ਮੈਂ ਕਿਹਾ ਕੀ ਹੋ ਗਿਆ ਬਈ ਜਸਵੰਤ ਸਿੰਘ? ਕਹਿੰਦਾ ਜੀ ਗਲਤੀ ਹੋ ਗਈ, ਬਹੁਤ ਵੱਡੀ। ਮੈਂ ਕਿਹਾ ਕੀ ਹੋ, ਜਿਹੜਾ ਹੱਸਦਾ ਸੀ? ਕਹਿੰਦਾ ਜੀ ਮੈਂ ਦੱਸਦਾ, ਕਹਿੰਦਾ ਮੇਰੇ ਮੂੰਹ ਤੇ ਚਪੇੜ ਮਾਰੀ ਇਹਨੇ, ਮੈਂ ਫਿਰ ਰੋਣਾ ਤਾਂ ਤੈਨੂੰ ਚਾਹੀਦਾ ਸੀ, ਤੂੰ ਹੱਸਦਾ। ਮੈਂ ਕਿਹਾ ਤੂੰ ਕਾਹਤੇ ਰੋਣਾ ਬਈ ਜਸਵੰਤ ਸਿੰਘ? ਕਹਿੰਦਾ ਮੈਂ ਤਾਂ ਇਸੇ ਕਰਕੇ ਰੋਂਦਾ ਵੀ ਜੇ ਇਹ ਰੋਂਦਾ ਫਿਰ ਮੈਂ ਕਾਹਨੂੰ ਰੋਂਦਾ? ਕਹਿੰਦਾ ਵੀ ਐਂ ਲੱਗਿਆ ਵੀ ਚੋਟ ਏ ਮੇਰੇ ਲੱਗੀ, ਮੈਂ ਇਹੋ ਜਿਹੇ ਬਾਣੀ ਪੜ੍ਹਨ ਲੱਗੇ ਕਾਹਨੂੰ ਇਹਦੇ ਚਪੇੜ ਮੂਹਰੇ ਤੇ ਮਾਰਨੀ ਸੀ। ਮੈਂ ਉਹਨੂੰ ਪੁੱਛਿਆ, ਮਹਾਂ ਭਜੰਗੀ ਆ ਤੈਨੂੰ ਗੁੱਸਾ ਨਹੀਂ ਆਇਆ? ਕਹਿੰਦਾ ਜੀ ਜਪਜੀ ਦੇ ਪਾਠਾਂ ਨੇ ਗੁੱਸਾ ਕਿੱਥੇ ਰਹਿਣ ਦਿੱਤਾ? ਜੇ ਜਪਜੀ ਦੇ ਪਾਠ ਨਾ ਕਰਦਾ ਹੁੰਦਾ ਕਹਿੰਦਾ ਗੁੱਸਾ ਛੱਡ, ਕਹਿੰਦਾ ਮੈਂ ਫੜ ਕੇ ਢਾ ਲੈਣਾ ਸੀ ਇਹਨੂੰ ਇੱਥੇ। ਇਹ ਕਿਤੇ ਮੇਰੇ ਨਾਲ ਤਕੜਾ ਤਾਂ ਨਹੀਂ ਹੈ? ਕਹਿੰਦਾ ਉਹਨੇ ਪਾਠਾਂ ਨੇ ਮਨੀ ਇਹੋ ਜਿਹਾ ਬਣਾ ਦਿੱਤਾ ਬਾਬਾ ਜੀ, ਕਹਿੰਦੇ ਮੇਰੇ ਨੂੰ ਤੇ ਇਹਨੂੰ ਕੁਛ ਗਰਮ ਸ਼ਬਦ ਵੀ ਕਹਿਣ ਨੂੰ ਮੇਰੀ ਹਿੰਮਤ ਹੀ ਨਹੀਂ ਪਈ, ਮੈਂ ਇਹਨੂੰ ਕੀ ਕਹਾਂ? ਮੈਂ ਕਿਹਾ ਵੀ ਕੋਈ ਨੀ, ਗੁਰੂ ਕਾ ਸਿੱਖ ਹੈ, ਅੰਮ੍ਰਿਤਧਾਰੀ ਹੈ, ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ, ਵੀ ਇਹ ਕਲਗੀਧਰ ਪਾਤਸ਼ਾਹ ਦੀ ਚਪੇੜ ਮੰਨ ਕੇ ਮੈਂ ਦੱਸਿਆ, ਇਹ ਵੀ ਮਹਾਰਾਜ ਨੇ ਮਾਰੀ ਹੈ। ਮਨ ਸਾਧ ਸਿੰਘ ਜੀ ਕਿਹੋ ਜਿਹਾ ਹੋ ਜਾਂਦਾ ਫਿਰ? ਨਾਮਦੇਵ ਦੀ ਅਵਸਥਾ ਹੀ ਬਣੀ ਸੀ, ਹੋਰ ਕੀ ਹੋਇਆ ਸੀ? ਹੁਣ ਕੁੱਤਾ ਸਾਧ ਸਿੰਘ ਦਿਖਾਵੇ ਤਾਂ ਸਾਡੀ ਮਾੜਾ ਜਿਹਾ ਕਿਤੇ ਮੂੰਹ ਨੂੰ ਵੀ ਹੱਥ ਲਾ ਕੇ, ਪੈਰ ਨੂੰ ਹੱਥ ਲਾ ਕੇ, ਕਿਤੇ ਰੋਟੀਆਂ ਨੂੰ ਕਿਤੇ ਦਾਅ ਦੇ ਨੇੜੇ ਆ ਜਾਵੇ ਨਾ, ਕਿ ਇੱਥੇ ਤਾਂ ਚਲੋ ਕੁੱਤਿਆਂ ਦਾ ਸਿਸਟਮ ਹੋਰ ਹੈ ਵੀ ਇਹਦੇ ਕੁੱਤਿਆਂ ਨੂੰ ਤਾਂ ਗੋਦੀ ਚੱਕੀ ਕਰਦੇ ਆ, ਮੂੰਹ ਚੁੰਮਦੇ ਫਿਰਦੇ ਆ, ਕੁੱਤਿਆਂ ਦੇ ਨਿਆਣਿਆਂ ਦੇ ਚੁੰਮਣ ਚਾਹੇ ਨਾ ਚੁੰਮਣ ਮੂੰਹ, ਇੱਥੇ ਦੇ ਸਭਿਅਤਾ ਐਸੀ ਹੈ। ਉੱਥੇ ਸਾਧ ਸਿੰਘ ਭਾਈ ਗੁਰਦਾਸ ਵਰਗੀਆਂ ਕਟਤ ਚੜਤ ਸਵਾਨ ਪ੍ਰੀਤ ਵਿਪਰੀਤ ਜੈਸੇ, ਕਹਿੰਦੇ ਕੁੱਤਾ ਇੱਕ ਵਾਰੀ ਮੂੰਹ ਲਾ ਦੇਵੇ ਨਾ ਨਹਾਉਣਾ ਚਾਹੀਦਾ, ਫਿਰ ਐਡੇ ਗੰਦੇ ਜਰਾਸੀਮ ਨੇ ਇਹਦੇ ਵਿੱਚ, ਕਟਤ ਚੜਤ ਸਵਾਨ ਪ੍ਰੀਤ ਵਿਪਰੀਤ ਜੈਸੇ, ਉਹ ਪਲੀਤ ਕਰ ਦਿੱਤਾ ਸਭ ਨੂੰ। ਸਤਿਗੁਰੂ ਮਹਾਰਾਜ ਨੇ ਤਾਂ ਇਦੋਂ ਵੀ ਵੱਡੀ ਗੱਲ ਕਹੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਹਿੰਦੇ ਜਿਉਂ ਕੂਕਰ ਜੂਠਨ ਮੋਹੇ ਪਾਏ। ਇੱਕ ਵਾਰੀ ਕੁੱਤਾ ਕਹਿੰਦੇ ਰਸੋਈ ਦੇ ਵਿੱਚ ਦੀ ਹੋ ਕੇ ਲੰਘਿਆ ਵੀ ਚਾਹੇ ਕਿਸੇ ਭਾਂਡੇ ਨੂੰ ਮੂੰਹ ਨਾ ਪਾਵੇ, ਕਹਿੰਦੇ ਉਹ ਰਸੋਈ ਸਮਝ ਲਓ ਸਾਰੀ ਜੂਠੀ ਹੋ ਗਈ, ਉਹਦੀ ਐਸੀ ਗੰਦੀ ਹਵਾੜ ਹੈ। ਤੇ ਇਉਂ ਸਾਧ ਸੰਗਤ ਕੁੱਤਾ ਜਿਹੜਾ ਐਸੀ ਨਿਖਿਤ ਚੀਜ਼ ਹੈ, ਪਰ ਦੇਖੋ ਬਿਰਤੀ ਨਾਮਦੇਵ ਜੀ ਦੀ, ਨਾਮਦੇਵ ਜੀ ਰੋਟੀ ਤਿਆਰ ਕੀਤੀ ਹੈ ਖਾਣ ਲੱਗੇ ਨਾ, ਜੇ ਮਾੜਾ ਜਿਹਾ ਇੱਧਰ ਨੂੰ ਹੋਏ ਨੇ ਚੱਕ ਕੇ ਰੋਟੀਆਂ ਕੁੱਤਾ ਤੁਰ ਪਿਆ। ਨਾਮਦੇਵ ਨੇ ਦੇਖਿਆ ਵੀ ਰੋਟੀਆਂ ਚੱਕ ਕੇ ਤੁਰ ਪਿਆ ਤੇ ਦਾਲ ਚੱਕ ਕੇ ਨਾਮਦੇਵ ਤੁਰ ਪਿਆ ਪਿੱਛੇ ਪਿੱਛੇ। ਕਹਿੰਦਾ ਭਗਵਾਨ ਜੀ ਵੀ ਰੋਟੀ ਕਿਵੇਂ ਖਾਓਗੇ, ਮੈਂ ਤਾਂ ਰੋਟੀ ਖਾਣੀ ਸੀ ਦਾਲ ਦੇ ਨਾਲ, ਵੀ ਤੁਸੀਂ ਜਿੱਥੇ ਰੋਟੀਆਂ ਸਵੀਕਾਰ ਕੀਤੀਆਂ ਨੇ ਦਾਲ ਨਹੀਂ ਸਵੀਕਾਰ ਕਰਨੀ, ਆਹ ਦਾਲ ਵੀ ਖਾ ਲਓ ਤੁਸੀਂ ਨਾਲ। ਉਸ ਵੇਲੇ ਸਾਧ ਸਿੰਘ ਜੀ ਆਕਾਸ਼ਵਾਣੀ ਹੋਈ, ਕਹਿੰਦੇ ਨਾਮਦੇਵ ਤੂੰ ਮੈਨੂੰ ਕੁੱਤੇ ਚ ਵੀ ਦੇਖਦੇ? ਕਹਿੰਦੇ ਭਗਵਾਨ ਦੇਖਦੇ ਹੀ ਨਹੀਂ, ਤੂੰ ਹੈ, ਤੂੰ ਸਾਰੀ ਜਗ੍ਹਾ ਸਭੇ ਕੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਹੈ ਕੋਈ ਐਸੀ ਜਗ੍ਹਾ ਜਿੱਥੇ ਤੂੰ ਨਹੀਂ ਹੈ? ਉਸ ਵੇਲੇ ਸਾਧ ਸਿੰਘ ਜੀ ਤੇ ਕੁੱਤਾ ਲੋਪ ਹੋ ਗਿਆ, ਭਗਵਾਨ ਜੀ ਪ੍ਰਗਟ ਹੋ ਗਏ। ਕਹਿੰਦੇ ਮੈਂ ਹੀ ਕੁੱਤਾ ਬਣ ਕੇ ਨਾ, ਕਹਿੰਦੇ ਤੇਰਾ ਇਮਤਿਹਾਨ ਲੈਣ ਆਇਆ ਸੀ, ਮੈਂ ਦੇਖਦਾ ਸੀ ਤੇਰੀ ਅਵਸਥਾ ਕਿੱਥੇ ਕਹਿ, ਜੇ ਤਾਂ ਮਾਰਿਆ ਸਿਰ ਚ ਭੂਗਨਾ ਵੀ ਫੇਰ ਤਾਂ ਤੈਨੂੰ ਹਾਲੇ ਦਰਸ਼ਨ ਨਹੀਂ ਸੀ ਦੇਣੇ, ਤੂੰ ਹੁਣ ਮੈਨੂੰ ਸਾਰੀ ਜਗ੍ਹਾ ਹੀ ਸਮਝਦਾ ਤੇ ਹੁਣ ਤੇਰਾ ਹਿਰਦਾ ਇਸ ਤਰ੍ਹਾਂ ਬਣ ਗਿਆ। ਨਾਮ ਜਪਣ ਵਾਲਿਆਂ ਦੇ ਭਾਈ ਹਿਰਦੇ ਐਸੇ ਬਣ ਜਾਂਦੇ ਨੇ। ਉਹਨੇ ਮਾਂ ਦਾ ਗੁੱਸਾ ਤਾਂ ਕੀ ਕਰਨਾ, ਪਿਓ ਦਾ ਗੁੱਸਾ ਕੀ ਕਰਨਾ, ਪਰਿਵਾਰ ਦਾ ਗੁੱਸਾ ਕੀ ਕਰਨਾ ਭਾਈ, ਉਹ ਤਾਂ ਗੁੱਸਾ ਤਾਂ ਰਿਹਾ ਹੀ ਨਾ ਉੱਥੇ। ਸੋ ਇਸ ਕਰਕੇ ਸਾਧ ਸਿੰਘ ਇਹ ਅਵਸਥਾ ਬਣਦੀ ਹੈ ਕਿ ਜਿਹੜੇ ਗੁਰਮੁਖ ਹਰ ਜਨ ਕੋ ਮਿਲੇ ਆ ਸੁਖ ਪਾਈ ਹੈ, ਹਰ ਗੁਣ ਗਾਵੇ ਸਹਿਜ ਸੁਤੇ ਸਿੱਧੀ, ਉਹਨਾਂ ਦਾ ਸੁਭਾਅ ਫਿਰ ਸਹਿਜ ਕੀ ਹੈ ਸ਼ਾਂਤੀ ਵਾਲਾ ਬਣ ਜਾਂਦਾ, ਸ਼ਾਂਤੀ ਮਿਲ ਜਾਂਦੀ ਹੈ ਉਹਨਾਂ ਨੂੰ। ਅਸਤਾਈ ਦੇ ਕਹਿੰਦੇ ਜੀ, ਹੇ ਮੇਰੇ ਵਾਹਿਗੁਰੂ, ਅਗਲੀ ਤੁਕ ਵਿੱਚ ਹਰ ਜੀ ਉਹ ਪਦ ਕੇ ਹੈ ਸਾਧ ਸਿੰਘ ਚ, ਉਹ ਆਪਾਂ ਅਰਥ ਦੇ ਵਿੱਚ ਮੂਹਰਲੀ ਤੁਕ ਨਾਲ ਲਾਉਣਾ ਪਊ, ਹਰ ਜੀ ਹੇ ਮੇਰੇ ਵਾਹਿਗੁਰੂ ਜੀ ਉਹ, ਤੇ ਤੇਰੇ ਚਾਹ ਦੇ ਵਿੱਚ ਆ ਕਰਕੇ, ਚਾਹ ਦਾ ਅਰਥ ਉਤਸ਼ਾਹ, ਤੇਰੇ ਉਤਸ਼ਾਹ ਦੇ ਵਿੱਚ ਆ ਕੇ ਸਦਾ ਰੰਗ ਰਾਤੇ, ਜਿਹੜੇ ਤੇਰੇ ਪਿਆਰ ਵਾਲੇ ਨਾ ਉਹ ਤੇਰੇ ਪਿਆਰ ਰੰਗ ਦੇ ਤਦਾਕਾਰ ਹੋ ਗਏ, ਭਿੱਜ ਗਏ ਨੇ ਤੇਰੇ ਨਾਮ ਦੇ ਵਿੱਚ। ਰੰਗ ਦਾ ਅਰਥ ਇੱਥੇ ਪਿਆਰ ਹੈ ਸਾਧ ਸਿੰਘ ਜੀ, ਉਹ ਪਿਆਰ ਦੇ ਵਿੱਚ ਭਿੱਜ ਗਏ ਹਨ। ਹੇ ਮੇਰੇ ਵਾਹਿਗੁਰੂ ਜੀ, ਤੂੰ ਉਹਨਾਂ ਦੇ ਹਿਰਦੇ ਚ ਆਪ ਹੀ ਆ ਕੇ ਵਸਿਆ ਹੈ, ਤੇਰੀ ਕਿਰਪਾ ਤੋਂ ਬਿਨਾਂ ਕੋਈ ਨਾਮ ਜਪ ਨਹੀਂ ਸਕਦਾ। ਆਪ ਜਪਾਏ ਜਪੇ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ, ਤੇਰੀ ਕਿਰਪਾ ਤੇ ਬਿਨਾਂ ਐਸਾ ਨਹੀਂ ਹੋ ਸਕਦਾ, ਤੂੰ ਆਪ ਹੀ ਆ ਕੇ ਮਨ ਵਿੱਚ ਵਸਦਾ ਹੈ।
ਆਪੇ ਸੋਭਾ ਸਦਹੀ ਪਾਏ,
ਤੇ ਆਪ ਹੀ ਗੁਰਮੁਖਾਂ ਨੂੰ ਸੋਭਾ ਦੇਣ ਵਾਲਾ ਹੈ, ਆਪ ਹੀ ਅਥਵਾ ਸਦਾ ਹੀ ਸੁਭਾਏਮਾਨ ਹੋਣ ਵਾਲਾ ਹੈ, ਸਰਬੀ ਰੰਗੀ ਰੂਪੀ ਤੂੰ ਹੈ, ਆਪ ਹੀ ਮਹਾਰਾਜ ਸਦੀ ਸੁਭਾ ਪਾਉਣ ਵਾਲਾ ਹੈ, ਤੂੰ ਆਪ ਹੀ ਮੁਖੀ ਗੁਰੂ ਸਾਹਿਬ ਦੁਆਰਾ ਪਹਿਲਾਂ ਜਿਹਨੂੰ ਆਪ ਮਿਲਣਾ ਚਾਹੁੰਦਾ ਉਹਨੂੰ ਪਹਿਲਾਂ ਆਪਣੇ ਪਿਆਰਿਆਂ ਦਾ ਮੇਲ ਕਰਾਉਂਦਾ, ਉਹਨੂੰ ਪਹਿਲਾਂ ਸਤਸੰਗਤ ਦੇ ਵਿੱਚ ਮਿਲਾਉਂਦਾ, ਉਹਨੂੰ ਪਹਿਲਾਂ ਗੁਰੂ ਮੇਲਦਾ, ਤੇ ਉਦੋਂ ਬਾਅਦ ਤਾਂ ਮਿਲਦਾ, ਤੂੰ ਗੁਰੂ ਦੁਆਰਾ ਹੀ ਮਿਲਦਾ, ਆਪਣੇ ਆਪ ਨਹੀਂ ਮਿਲਦਾ ਹੈ। ਗੁਰਮੁਖ ਮੇਲੇ ਮੇਲ ਮਿਲਾਏ, ਪਹਿਲਾਂ ਗੁਰੂ ਦੇ ਮੇਲ ਵਿੱਚ ਮਿਲਾਉਣਾ ਫਿਰ ਆਪ ਮਿਲਦਾ ਹੈ, ਇਸ ਪ੍ਰਕਾਰ ਦਾ ਤੇਰਾ ਢੰਗ ਹੈ ਮਿਲਣ ਦਾ। ਤੇ ਗੁਰਮੁਖ ਜਿਹੜੇ ਨੇ ਭਾਈ ਉਹ ਸ਼ਬਦ ਦੇ ਵਿੱਚ ਤਦਾਕਾਰ ਹੋ ਗਏ ਨੇ, ਸ਼ਬਦ ਦਾ ਰੰਗ ਚੜਿਆ ਉਹਨਾਂ ਨੂੰ, ਆਪ ਦਾ ਰੰਗ ਚੜਿਆ, ਸ਼ਬਦ ਰੰਗਾਏ, ਹੋਰਨਾਂ ਨੂੰ ਵੀ ਰੰਗ ਚਾੜਦੇ ਫਿਰਦੇ ਆ, ਫਿਰ ਗੂੜਾ ਰੰਗ ਚਾੜਦੇ ਹਨ। ਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਕਰਕੇ ਨਿਜ ਕਰ ਮਹਿਲ ਪਾਵ ਹੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ, ਅੰਤਹ ਕਰ ਰੂਪੀ ਨਿਜ ਘਰ ਦੇ ਅੰਦਰ ਸਰੂਪ ਦੀ ਸਿਖਾਤਾਕਾਰ ਹੋ ਗਈ ਹੈ, ਤੇ ਇਸ ਪ੍ਰਕਾਰ ਉਹ ਨਿਜ ਘਰ ਦੇ ਅੰਦਰ ਵਾਹਿਗੁਰੂ ਪਰਮ ਪਰਮੇਸ਼ਰ ਉਹਦੀ ਜੋਤ ਦੇ ਦਰਸ਼ਨ ਕਰ ਲਏ ਹਨ। ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਘਰ ਵਾਸਾ, ਸਰੂਪ ਰੂਪੀ ਨਿਜ ਘਰ ਦੇ ਅੰਦਰ ਵਾਸਾ ਪਾ ਲਿਆ, ਵਾਹਿਗੁਰੂ ਦੇ ਗੁਣ ਗਾ ਕੇ ਪਾਇਆ ਭਾਈ ਵਾਸਾ, ਆਪਣੇ ਆਪ ਨਹੀਂ ਇਸ ਤਰ੍ਹਾਂ ਕੋਈ ਨਿਜ ਘਰ ਚ ਜਾ ਸਕਦਾ, ਮੂਲ ਮੰਤਰ ਗੁਰਮੰਤਰ ਵਾਹਿਗੁਰੂ ਦਾ ਜਾਪ ਕਰਕੇ ਜਾ
ਸਕਦਾ।
ਤੇ ਉਹਨਾਂ ਨੂੰ ਚਲੂਲੇ ਦਾ ਅਰਥ ਹੈ ਗਾੜਾ, ਗੂੜਾ ਰੰਗ ਜਿਹੜਾ ਕਦੇ ਲਹੇ ਨਾ, ਕਹਿੰਦੇ ਰੰਗ ਉਹਨਾਂ ਨੂੰ ਕੈਸਾ ਗੂੜਾ ਰੰਗ ਚੜ ਗਿਆ, ਹਰ ਰਸ ਭਾਏ, ਇਹ ਪਰਮੇਸ਼ਰ ਵਾਹਿਗੁਰੂ ਦਾ ਰਸ ਉਹਨਾਂ ਨੂੰ ਭਾ ਗਿਆ ਹੈ, ਨਾਮ ਦੇ ਰਸ ਚ ਰਹਿੰਦੇ ਨੇ ਹਮੇਸ਼ਾ, ਇਹ ਰੰਗ ਭਾਈ ਜਾਂ ਤਾਂ ਚੜਦਾ ਹੀ ਨਹੀਂ ਹੁੰਦਾ, ਤੇ ਜੇ ਚੜ ਜਾਵੇ ਫਿਰ ਇਹ ਲੈਣ ਵਾਲਾ ਨਹੀਂ, ਤਾਇਆ ਰੰਗਣ ਦੇਖੀਆ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਜੀਠ, ਜਿਨ ਕੇ ਚੋਲੇ ਰਤਲੇ ਪਿਆਰੇ, ਕੰਤ ਤੇਨਾ ਕੇ ਪਾਸ ਧੂੜ ਤੇਨਾ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਮਹਾਂਪੁਰਸ਼ਾਂ ਨੇ ਵਿਸਰਾਮ ਇੱਥੇ ਲਵਾਇਆ ਵਾ ਸਾਧ ਸਿੰਘ ਜੀ, ਆਮ ਕਰਕੇ ਇਹਦਾ ਵਿਸਰਾਮ ਦੂਸਰੇ ਥਾਂ ਲਾ ਜਾਂਦੇ ਨੇ ਤੇ ਉਹਦੇ ਚ ਵਿਰੋਧ ਉਹਨਾਂ ਦਾ ਵੀ ਨਹੀਂ ਹੈ, ਪਰ ਮਹਾਂਪੁਰਖਾਂ ਨੇ ਵਿਸਰਾਮ ਇੱਥੇ ਲਵਾਇਆ ਜੀ ਕਹੋ ਤੇ ਧੂੜ ਤੇਨਾ ਕੀ ਜੇ ਮਿਲੇ ਜੀ, ਇਹ ਆਮ ਕਰਕੇ ਇੱਥੇ ਲਾਉਂਦੇ ਆ ਵਿਸਰਾਮ। ਧੂੜ ਤੇਨਾ ਕੀ ਜੇ ਮਿਲੇ ਜੀ ਕਹੋ ਪਿੰਡਰਾਂ ਦੇ ਮਹਾਂਪੁਰਸ਼ ਇੱਥੇ ਲਵਾਉਂਦੇ ਵਿਸਰਾਮ। ਨਾਨਕ ਕੀ ਅਰਦਾਸ, ਇਹ ਜਿਹੜਾ ਰੰਗ ਹੈ ਸਾਧ ਸੰਗਤ ਆਪਾਂ ਆਮ ਵੇਖਦੇ ਹਾਂ ਰੋਜ਼ ਬਾਹ ਪੈਂਦਾ, ਜਿਹੜੇ ਕੱਪੜੇ ਨੂੰ ਰੰਗ ਚਾੜਨਾ ਹੋਵੇ ਨਾ, ਜੇ ਕੱਪੜਾ ਉਹ ਮੈਲਾ ਹੋਵੇ ਤਾਂ ਰੰਗ ਨਹੀਂ ਚੜਿਆ ਕਰਦਾ। ਇਹ ਸਮੱਸਿਆ ਸਾਹਮਣੇ ਵੀ ਮੈਲੇ ਨੂੰ ਕਦੇ ਰੰਗ ਨਹੀਂ ਚੜਦਾ, ਜੇ ਰੰਗ ਚਾੜੋਗੇ ਐਵੇਂ ਡੱਬ ਖੜੱਬਾ ਜਿਹਾ ਹੋ ਜਾਊਗਾ, ਮੈਲ ਨੇ ਰੰਗ ਨਹੀਂ ਚੜਨ ਦੇਣਾ। ਹੁਣ ਆਪਣਾ ਇਹੀ ਹਾਲ ਹੈ, ਹੁਣ ਇਹ ਨਾਮ ਦਾ ਰੰਗ ਚਾੜਨ ਵਾਸਤੇ ਆਪਾਂ ਅੰਮ੍ਰਿਤ ਛਕਦੇ ਹਾਂ ਵੀ ਨਾਮ ਦਾ ਰੰਗ ਚੜ ਜਾਏ, ਹੁੰਦਾ ਕੀ ਹੈ ਮਨ ਮੈਲਾ ਐਵੇਂ ਡੱਬ ਖੜੱਬੇ ਜੇ ਹੋਏ ਫਿਰਦੇ ਆ, ਮਨ ਉਹ ਜਿਹੀ ਹੈ ਉਕਣੇ ਵਿਸ਼ਿਆਂ ਦੇ ਵਿੱਚ ਨੂੰ ਖਿੱਚ ਕਾਈ ਜਾਂਦਾ, ਉਹ ਡੱਬ ਖੜੱਬੀ ਜੋ ਗੱਲ ਹੋਈ ਹੋਈ ਹੈ, ਮਨ ਰੂਪੀ ਵਸਤਰ ਜਿਹੜਾ ਨਾ ਮਲ ਬਖੇਪ ਅਵਰਨ ਇਹ ਦੋਸ਼ਾਂ ਦਾ ਭਰਿਆ ਹੋਇਆ। ਜੇ ਤਾਂ ਇਹ ਦਾਗ ਲਾ ਦਿੱਤੇ, ਦਾਗ ਦੋ ਸਮੂਹ ਚੱਲਿਆ ਲਾਏ, ਦਰਗਾਹ ਬੈਸਣ ਨਾ ਹੀ ਜਾਏ। ਹੁਣ ਲਹੇ ਕਿਵੇਂ ਸਾਧ ਸਿੰਘ ਜੀ? ਇਹ ਤਰੀਕੇ ਗੁਰਬਾਣੀ ਦੇ, ਇੱਕ ਤਾਂ ਇਹ ਗੱਲ ਬਹੁਤ ਵੱਡੀ ਗੜਬੜ ਹੋ ਗਈ ਵੀ ਮਹਾਂਪੁਰਖਾਂ ਵਰਗੇ ਵਕਤ ਸਾਡੇ ਵਿੱਚੋਂ ਚਲੇ ਗਏ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਤੇ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ, ਇਹੋ ਜਿਹੇ ਭਗਤ ਬਾਬਾ ਆਤਰ ਸਿੰਘ ਜੀ, ਬਾਬਾ ਨਾਨਸੀ, ਬੜੇ ਬੜੇ ਮਹਾਂਪੁਰਸ਼ ਇਹ ਚਲੇ ਗਏ ਸਾਡੇ ਕੋਲੋਂ, ਇਹੋ ਜਿਹਾ ਵਕਤ ਅੱਗੇ ਪੈਦਾ ਨਹੀਂ ਹੋ ਰਿਹਾ। ਵਿਦਵਾਨ ਬੜੇ ਘੱਟ ਨੇ ਸਾਧ ਸਿੰਘ ਜੀ, ਮੈਨੂੰ ਇਹ ਖੁਸ਼ੀ ਹੋਈ ਹੈ ਇੱਥੇ ਜਾਣ ਕੇ ਵੀ ਹਰਖੋਵਾਲੀ ਮਹਾਂਪੁਰਸ਼ ਬਾਬਾ ਜਗਜੀਤ ਸਿੰਘ ਜੀ ਇੱਥੇ ਤੁਹਾਡੇ ਕੋਲ ਆਉਂਦੇ ਹੈ, ਉਹ ਵਿਦਵਾਨ ਨੇ ਸਾਧ ਸਿੰਘ ਜੀ, ਕੋਈ ਲਾਭ ਤਾਂ ਪ੍ਰਾਪਤ ਹੁੰਦਾ ਨਾ ਸੁਣਨ ਤੋਂ। ਹੁਣ ਜਿਹੜਾ ਸ਼ਬਦ ਨਾ ਜਾਣੇ ਵਾ ਰੋਲ ਕਚੋਲਾ ਬਹੁਤਾ ਪਾਉਣਾ, ਦੱਸਣਾ ਘੱਟ ਹੈ, ਰੌਲਾ ਜ਼ਿਆਦਾ ਪਾਈ ਜਾਣਾ, ਉਹ ਲਾਭ ਨਹੀਂ ਸਾਧ ਸਿੰਘ ਜੀ ਤੇਰਾ। ਵੀ ਧੰਨ ਗੁਰੂ ਨਾਨਕ ਦੀ ਸੰਗਤ ਬੈਠਣ ਦਾ ਪਊਗਾ ਹੀ, ਇਹਦਾ ਕਾਰਨ ਕੁਝ ਹੋਰ ਹੁੰਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸ਼ਬਦ ਦੀ ਸੋਝੀ ਆਵੇ, ਰੰਗ ਚੜੇ ਕਿਵੇਂ ਸਾਧ ਸਿੰਘ ਜੀ? ਮਨ ਮੈਲੇ ਭਗਤ ਨਾ ਹੋਵੇ, ਮੈਲੇ ਮਨ ਦੇ ਨਾਲ ਭਗਤੀ ਨਹੀਂ ਹੁੰਦੀ। ਇਹ ਦੂਸਰਾ ਸਵਾਲ ਵੀ ਭਗਤੀ ਤੋਂ ਬਿਨਾਂ ਮੈਲ ਲੈਂਦੀ ਵੀ ਤਾਂ ਹੈ ਨਹੀਂ। ਭਰੀਆ ਮਤ ਪਾਪਾਂ ਕਹਿ ਸੰਗ, ਉਹ ਧੋਪੈ ਨਾਵੈ ਕਹਿ ਰੰਗ, ਇਹ ਗੋਰਖ ਧੰਦਾ ਹੋ ਗਿਆ। ਮੈਲੇ ਮਨ ਤੋਂ ਮੈਲ ਜਿਹੜੀ ਮੈਲ ਲੈਂਦੀ ਹੈ ਉਹ ਨਾਮ ਦੁਆਰਾ ਹੀ ਲੈਂਦੀ ਹੈ, ਤੇ ਮੈਲਾ ਮਨ ਭਗਤੀ ਨਹੀਂ ਕਰ ਸਕਦਾ। ਗੁਰਮਤ ਦੇ ਵਿੱਚ ਸਾਧ ਸਿੰਘ ਇਹੋ ਜਿਹੇ ਗੋਝ ਭੇਜ ਦਿੰਦਾ ਕਿ ਉਹ ਪ੍ਰਗਟ ਕਰ ਕਰਕੇ ਦੱਸੇ ਹੋਏ। ਉਹਦੇ ਵਾਸਤੇ ਕੀ ਕਿਹਾ? ਸੇਵਾ ਕਰਤ ਹੋਏ ਨਿਹਕਾਮੀ, ਕਹਿੰਦੇ ਪਹਿਲਾਂ ਸੇਵਾ ਕਰ ਨਿਸ਼ਕਾਮ, ਕਾਮਨਾ ਕੋਈ ਨਾ ਰੱਖੀ। ਗੁਰੂ ਅਮਰਦਾਸ ਮਹਾਰਾਜ ਦੀ ਤਰ੍ਹਾਂ ਲਾ 12 ਸਾਲ ਜਿਵੇਂ ਗੁਰੂ ਅਮਰਦਾਸ ਨੇ ਲਾਏ, ਜੂਠੇ ਭਾਂਡੇ ਮਾਂਜ ਸੰਗਤਾਂ ਦੇ, ਜੋੜੇ ਝਾੜ, ਗੋਲਾ ਲਾਲਾ ਤੁੱਧ ਕਾਰ ਫਰਮਾਈ ਹੈ। ਸੋ ਇਉਂ ਸਾਧ ਸਿੰਘ ਅੰਤਹ ਕਰਨ ਦੀ ਸ਼ੁੱਧੀ ਜਦੋਂ ਹੋਏਗੀ ਨਾ, ਮਲ ਦੋਸ਼ ਦੀ ਨਿਵਿਰਤੀ ਹੋ ਜਾਏਗੀ। ਜਿਹੜਾ ਮਲ ਦੋਸ਼ ਹੈ ਜਨਮਾਂ ਜਨਮਾਤਰਾਂ ਦੇ ਪਾਪਾਂ ਦੀ ਮੈਲ ਜਿਹੜੀ ਹੈ ਨਾ ਸੂਖਮ ਰੂਪ ਹੋ ਕਰਕੇ, ਉਹ ਸੂਖਮ ਵਾਸ਼ਨਾ ਬਣੀ ਹੋਈ ਹੈ। ਹੋਰ ਪਾਪ ਕਿਸ ਤਰ੍ਹਾਂ ਵਾਸ਼ਨਾ ਰੂਪ ਹੋ ਕੇ ਉੱਠਦੀ ਹੈ? ਹੁਣ ਕਈ ਪ੍ਰੇਮੀ ਕਹਿਣਗੇ ਜੀ ਮੈਂ ਭਜਨ ਕਰਦਾ, ਮੇਰੇ ਫੁਰਨੇ ਕਈ ਇਹੋ ਜਿਹੇ ਉੱਠਦੇ ਹੈ, ਕੀ ਫਾਇਦਾ ਇਹਦੇ ਨਾਲ, ਤਾਂ ਨਾ ਹੀ ਕਰੋ। ਦੇਖੋ ਕਿੱਡੀ ਢਿੱਲੜ ਵਾਲੀ ਗੱਲ ਹੈ ਸਾਧ ਸਿੰਘ ਜੀ, ਕਿੱਡੀ ਢਹਿੰਦੀ ਕਲਾ ਵਾਲੀ ਗੱਲ ਹੈ ਵੀ ਜਦੋਂ ਤੁਸੀਂ ਮੈਲ ਦਾ ਕੱਪੜਾ ਸਾਬਣ ਲਾ ਕੇ ਧੋਵੋਗੇ ਕੀ ਮੈਲ ਉਗਲੂ ਨਹੀਂ ਗਾ ਉਹਦੇ ਵਿੱਚੋਂ ਸਾਧ ਸਿੰਘ ਜੀ? ਫਿਰ ਤੁਸੀਂ ਕਹੋ ਵੀ ਮੈਂ ਨੀ ਕੱਪੜਾ ਧੋਣਾ ਇਹਦੇ ਤਾਂ ਮੈਲ ਦਿਖਣ ਲੱਗ ਗਈ, ਭਗਾ ਕੇ ਮਾਰੋ ਕੱਪੜਾ ਪਰੇ ਉਕਣੇ ਫਿਰ ਹੋ ਜੂਗਾ ਸੁੱਧ, ਉਹਦਾ ਮੈਲ ਤਾਂ ਦਿਸੂਗੀ ਉਹ ਜਦੋਂ ਧੋਵੋਗੇ। ਜਿਸ ਵੇਲੇ ਨਾਮ ਚ ਬੈਠੋਗੇ ਨਾ ਅਭਿਆਸ ਚ, ਉਦੋਂ ਗੰਦੇ ਫੁਰਨੇ ਫੁਰਨਗੇ, ਉਹ ਜਿਹੜੇ ਮੈਲ ਚਾਰ ਨਿਕਲਦੇ ਨਿਕਲਣ ਦੋ ਸਮਾਂ, ਉਹਨੂੰ ਕੱਪੜਾ ਨਿਕਲ ਰਿਹਾ ਹੈ, ਸਮਾਂ ਖੁਸ਼ ਹੋ ਵੀ ਮੈਲ ਨਿਕਲ ਰਹੀ ਹੈ, ਉਹਨੂੰ ਮੈਲ ਨੂੰ ਘਬਰਾਈ ਦਾ ਨੀ ਕਦੇ ਦੇਖ ਕੇ ਵੀ ਇਹ ਕਿਉਂ ਮੈਨੂੰ ਗੰਦੇ ਫੁਰਨੇ ਕਿਉਂ ਫੁਰਦੇ ਹੈ, ਉਹ ਗੰਦੇ ਹੀ ਨਿਕਲਣੇ। ਸਾਧ ਸਿੰਘ ਜੀ, ਰੂੜੀ ਨੂੰ ਜਿੰਨਾ ਚਿਰ ਫੁੱਲੋ ਨਾ ਉਨਾ ਚਿਰ ਤਾਂ ਦੁਰਗੰਧੀ ਨਹੀਂ ਆਉਂਦੀ, ਜਦ ਮਾੜਾ ਜਿਹਾ ਫੁੱਲ ਰੂੜੀ ਚੱਕਣ ਵਾਸਤੇ ਉਸ ਵੇਲੇ ਬਦਬੂ ਮਾਰਨ ਲੱਗ ਜਾਂਦੀ ਹੈ, ਦੂਰ ਦੂਰ ਤੱਕ ਬਦਬੂ ਭਰਦੀ ਹੈ। ਜਦ ਆਪਾਂ ਨੇ ਮਨ ਦੇ ਵਿੱਚ ਤਾਂ ਰੂੜੀ ਲੱਗੀ ਵੀ ਹੈ ਵਿਸ਼ਿਆਂ ਦੀ, ਇਹਨੂੰ ਜਦੋਂ ਫੋਲਿਆ ਥੋੜਾ ਜਿਹਾ ਨਾਮ ਜਪਾਉਣ ਲੱਗੇ ਹੈ, ਗੰਦੀ ਵਾਸ਼ਨਾ ਤਾਂ ਉੱਠੂਗੀ ਇਹਦੇ ਵਿੱਚੋਂ, ਘਬਰਾਉਣਾ ਥੋੜੀ ਇਹਦੇ ਵਿੱਚੋਂ। ਇਸ ਕਰਕੇ ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਕਹਿੰਦੇ ਹੈ ਕਿ ਜਿਸ ਵੇਲੇ ਇਹਨੂੰ ਨਾ ਪਹਿਲਾਂ ਐਨ ਕੱਪੜੇ ਨੂੰ ਸ਼ੁੱਧ ਕਰਨਾ, ਜਦੋਂ ਕੱਪੜਾ ਸ਼ੁੱਧ ਹੋ ਗਿਆ ਫਿਰ ਰੰਗ ਤਾਂ ਫੇਰ ਬਾਅਦ ਚ ਦਈਦਾ, ਜਦੋਂ ਐਨ ਚਿੱਟਾ ਖੁੰਬ ਵਰਗਾ ਹੋ ਜਾਵੇ, ਭੈ ਵਿੱਚ ਖੁੰਬ ਚੜਾਈ ਹੈ, ਸਰੋਂ ਪਹੁ ਤਨ ਹੋਏ, ਨਾਨਕ ਭਗਤੀ ਦੇਰ ਪੈ ਕੂੜੇ ਸੋ, ਇਹਨਾਂ ਐਸਾ ਰੰਗ ਚਾੜੀਏ ਜਿਹੜਾ ਰੰਗ ਸਾਧ ਸਿੰਘ ਮਹਾਰਾਜ ਕਹਿੰਦੇ ਮਜੀਠੀ ਰੰਗ ਹੈ। ਮਜੀਠ ਇੱਕ ਬੂਟੀ ਹੋਈ ਹੈ, ਉਹਦੀ ਡੋਡੀ ਦੇ ਲਾਲ ਰੰਗ ਦੀ ਇੱਕ ਸਾਧ ਸਿੰਘ ਜੀ ਐਸਾ ਪੱਕਾ ਰੰਗ ਨਿਕਲਦਾ, ਇਹ ਰੰਗ ਜਦੋਂ ਦਿੱਤਾ ਜਾਂਦਾ ਕੱਪੜਾ ਪਾੜਤਾ ਜਾਵੇ ਭਾਵੇਂ, ਪਰ ਰੰਗ ਨਹੀਂ ਰਹੂਗਾ। ਇਸੇ ਤਰ੍ਹਾਂ ਮਹਾਰਾਣੀ ਦਾ ਪ੍ਰਮਾਣ ਦਿੱਤਾ ਹੈ, ਕਹੇ ਕਾਇਆ ਕਾਪਰ ਚੀਰ ਵਾ ਉਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਉਹ ਰੰਗ ਕਾਹਦਾ ਜਿਹੜਾ ਲਹਿ ਗਿਆ ਭਾਈ ਨਾਮ ਦਾ ਰੰਗ, ਆਰੇ ਨਾਲ ਚੀਰਿਆ ਭਾਈ ਮਤੀ ਦਾਸ ਨੂੰ ਤਾਂ ਵੀ ਰੰਗ ਲਿਆ ਨਾ, ਇਹ ਰੰਗ ਗੂੜਾ ਸੀ ਭਾਈ, ਲਲਾਰੀ ਵੀ ਸਾਹਮਣੇ ਬੈਠਾ ਨਾ ਰੰਗ ਚਾੜਨ ਵਾਲਾ, ਉਹ ਦੇਖਦਾ ਵੀ ਮਤੀ ਦਾਸ ਅੱਜ ਤੇਰਾ ਪਤਾ ਲੱਗਣਾ, ਦੇਖੀ ਇਹ ਲਲਾਰੀ ਨੂੰ ਜਾਇਆ ਕਰਦਾ ਅਲਾਂਬਾ, ਜੇ ਕਿਤੇ ਰੰਗ ਕੱਚਾ ਨਿਕਲ ਗਿਆ ਨਾ ਅਲਾਂਬਾ ਲਲਾਰੀ ਨੂੰ ਮਿਲਦਾ, ਮੈਂ ਤੇਰਾ ਗੁਰੂ ਹੈ, ਦੇਖੀ ਕਿਤੇ ਅੱਜ ਪਿੱਠ ਨਾ ਲਵਾ ਦੀ, ਅੱਜ ਤੇਰੇ ਸਰੀਰ ਨੂੰ ਪਾੜ ਕੇ ਦੇਖਿਆ ਜਾਣਾ, ਨਾਮ ਦੇ ਰੰਗ ਦੀਆਂ ਗੱਲਾਂ ਸਦੀਆਂ ਤੱਕ ਹੋਣਗੀਆਂ। ਪੂਰਾ ਉਤਰੀ ਨਾਮ ਦੀ ਰੰਗ ਸਾਹ ਸਿੰਘ ਫਿਰ ਦਸਾਈ, ਗੁਰਬਾਣੀ ਦੀ ਇਸ ਤੁਕ ਨੂੰ ਸਫਲੀ ਕਰ ਦਿੱਤਾ, ਕਾਇਆ ਕਾਪਰ ਚੀਰ ਬੋ ਫਾਰੇ, ਰੰਗ ਨਾ ਲਹੇ ਸੁਭਾਗਾ। ਉਹ ਸਾਹ ਸਿੰਘ ਲਾਲ ਰੰਗ ਜਿਸ ਕੋ ਲੱਗਾ ਜਿਸਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋਵੀ ਨਾ ਲਾ ਕੇ ਦਾਗਾ, ਫਿਰ ਤਾਂ ਦਾਗ ਵੀ ਨਹੀਂ ਲੱਗਦਾ ਵਿਸ਼ਿਆਂ ਦਾ, ਐਸਾ ਗੂੜਾ ਰੰਗ ਹੈ। ਸੋ ਇਉਂ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ, ਇਹ ਰੰਗ ਕਦੇ ਨਾ ਉਤਰੈ ਸਾਚ ਸਮਾਏ, ਸੱਚ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ।
ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ,
ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਭਾਈ ਪ੍ਰਕਾਸ਼ ਹੋ ਗਿਆ ਨਾ, ਹਿਰਦੇ ਦੇ ਅੰਦਰ ਗੁਰੂ ਦੇ ਉਪਦੇਸ਼ ਦਾ, ਉਹ ਅਗਿਆਨ ਦਾ ਅੰਧਕਾਰ ਸੀ ਅੰਦਰ ਛਾਇਆ ਹੋਇਆ, ਇਹ ਮਿਟ ਗਿਆ। ਦੀਵਾ ਬਲੈ ਅੰਧੇਰਾ ਜਾਏ, ਅੰਧਿਆਰੇ ਦੀਪਕ ਚਾਹੀਏ, ਇੱਕ ਬਸਤ ਅਗੋਚਰ ਲਈ ਹੈ, ਬਸਤ ਅਗੋਚਰ ਪਾਈ ਘੜ ਦੀਪ ਕਰੇ ਹੈ ਸਮਾਈ। ਸੋ ਇਸ ਪ੍ਰਕਾਰ ਦੇ ਵੈਰਾਗ ਵਿਵੇਕ ਦੇ ਨੇਤਰ ਖੁੱਲ ਕੇ ਚਾਨਣਾ ਹੋ ਗਿਆ ਹੈ, ਅਗਿਆਨ ਦਾ ਅੰਧੇਰਾ ਸੀ ਜਿਹੜਾ ਉਹ ਦੂਰ ਹੋ ਗਿਆ ਹੈ।
ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ,
ਸਤਿਗੁਰੂ ਸੱਚੇ ਪਾਤਸ਼ਾਹ ਤੋਂ ਗਿਆਨ ਮਿਲਿਆ ਮੇਰੇ ਪ੍ਰੀਤਮ ਵਾਹਿਗੁਰੂ ਦਾ, ਕਿ ਪਰਮੇਸ਼ਰ ਵਾਹਿਗੁਰੂ ਦੇ ਮਿਲਣ ਦਾ ਗਿਆਨ ਚਾਹੀਦਾ ਹੈ। ਸਾਧ ਸਿੰਘ ਜੀ, ਭਜਨ ਕਰਨ ਵਾਸਤੇ ਵੀ ਗਿਆਨ ਦੀ ਲੋੜ ਹੈ, ਜੇ ਸਿਮਰਨ ਕਰਨ ਲੱਗਿਆ ਸਿਮਰਨ ਦਾ ਹੀ ਗਿਆਨ ਨਹੀਂ ਹੈ, ਸਿਮਰਨ ਚ ਕਾਮਯਾਬ ਕਿਵੇਂ ਹੋਊਗਾ? ਸਾਧ ਸਿੰਘ ਜੀ, ਹਰ ਚੀਜ਼ ਦਾ ਗਿਆਨ ਚਾਹੀਦਾ, ਜਿਹੜਾ ਕੰਮ ਕਰਨਾ ਗਿਆਨ ਪਹਿਲਾਂ ਚਾਹੀਦਾ। ਇਹਦੇ ਦੋ ਰੂਪ ਨੇ, ਇੱਕ ਤਾਂ ਗਿਆਨ ਨਾਮ ਜਪ ਕੇ ਪ੍ਰਾਪਤ ਹੁੰਦਾ, ਉਹ ਤਾਂ ਹੈ ਬ੍ਰਹਮ ਗਿਆਨ, ਇੱਕ ਉਸ ਚੀਜ਼ ਦਾ ਗਿਆਨ ਹੈ ਜਿਹੜਾ ਕੰਮ ਕਰਨ ਦਾ ਸਾਹ ਸੁਣੀ ਹੈ, ਸਿਮਰਨ ਕਰਨ ਲਈ ਵੀ ਜਾਣਕਾਰੀ ਚਾਹੀਦੀ ਹੈ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ,
ਜੋ ਸੱਚ ਰਾਤੇ ਤਿੰਨ ਬਹੁੜ ਨਾ ਫੇਰਾ,
ਜਿਹੜੇ ਭਾਈ ਸੱਚ ਦੇ ਵਿੱਚ ਤਦਾਕਾਰ ਹੋ ਗਏ, ਮੁੜ ਕੇ ਫਿਰ ਜੰਮਣਗੇ ਔਰ ਮਰਨਗੇ ਨਹੀਂ, ਕਿਉਂਕਿ ਸੱਚ ਦੇ ਵਿੱਚ ਮਿਲ ਗਏ ਹਨ।
ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ,
ਸਤਿਗੁਰੂ ਮਹਾਰਾਜ ਕਹਿੰਦੇ ਵੀ ਮੈਨੂੰ ਜਿਹੜਾ ਨਾਮ ਦ੍ਰਿੜਾ, ਦ੍ਰਿੜ ਨਾਮ ਪੱਕੇ ਕਰਨ ਦਾ, ਮੈਨੂੰ ਨਾਮ ਦੇ ਪੱਕਾ ਕਰ ਦਿੱਤਾ, ਕੀ ਨੇ ਮੇਰੇ ਪੂਰੇ ਗੁਰੂ ਨੇ ਨਾਮ ਦੇ ਵਿੱਚ ਪੱਕਾ ਕਰ ਦਿੱਤਾ ਹੈ। ਜਿਹੜਾ ਸਾਹ ਸਿੰਘ ਆਪ ਹੀ ਅਧੂਰਾ ਹੈ, ਉਹਨੇ ਦੂਸਰੇ ਨੂੰ ਪੱਕਾ ਕੀ ਕਰਨਾ ਹੈ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਾਮ ਦ੍ਰਿੜ ਸਿੱਖਾਂ ਨੂੰ ਕਰਾਉਂਦੇ ਨੇ, ਕਿਉਂਕਿ ਪੂਰੇ ਗੁਰੂ ਹਨ ਭਾਈ, ਮਹਾਰਾਜ ਨੇ ਨਾਮ ਦ੍ਰਿੜ ਕਰਵਾਇਆ ਹੈ। ਸਤਿਗੁਰੂ ਮਹਾਰਾਜ ਅਖੀਰਲੀ ਤੁਕ ਗਏ, ਨਾਨਕ ਨਾਮ ਦ੍ਰਿੜਾਏ ਕੌਣ, ਪੂਰਾ ਗੁਰ ਮੇਰਾ, ਮੇਰਾ ਪੂਰਾ ਗੁਰੂ ਨਾਮ ਨੂੰ ਦ੍ਰਿੜ ਕਰਾਉਂਦਾ। ਕਿਹਾ ਨੀ ਅਬ ਕਲੂ ਆਏ ਔਰ ਇੱਕ ਨਾਮ, ਬਹੋ ਅਨਰੁਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਭਾਈ ਕਲਯੁਗ ਦਾ ਸਮੇਂ, ਇਹਦੇ ਚ ਨਾਮ ਦਾ ਹੀ ਸਾਹ ਸੁਣੀ, ਇਸ ਯੁੱਗ ਦੇ ਅੰਦਰ ਇਸ ਯੁੱਗ ਮੈਂ ਸੋਭਾ ਨਾਮ ਕੀ, ਨਾਮ ਦੀ ਉਹ ਸੋਭਾ ਹੈ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਆਓ ਸਾਹ ਸੁਣੀ, ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ। ਕੋਈ ਭਾਗ ਹੀ ਸਾਹ ਸਿੰਘ ਜੀ ਜਾਗਣ ਤਾਂ ਗੁਰਬਾਣੀ ਦੀ ਲਗਨ ਲੱਗਦੀ ਹੈ, ਬਹੁਤ ਮਹਾਰਾਜ ਦੀ ਕਿਰਪਾ ਸੰਗਤਾਂ ਤੇ ਹੋ ਚੁੱਕੀ ਹੈ, ਮਹਾਂਪੁਰਸ਼ਾਂ ਦੇ ਸਿੰਘੀ ਸਾਹ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼ਾਂ ਦੇ ਬਜ਼ੁਰਗ, ਬੜੀ ਦੇਰ ਦਾ ਉੱਥੇ ਪਿਆਰ ਹੈ, 2 ਸਾਲ ਹੋ ਗਏ ਮੈਂ ਤਾਂ ਹੁਣ ਵਰਸੀਆਂ ਤੋਂ ਖੁੰਝ ਜਾਂਦਾ, ਇੱਧਰ ਹੀ ਹੁੰਦਾ, ਇਹ ਉੱਥੇ ਵਰਸੀ ਮਨਾ ਕੇ ਆਏ ਹੈ। ਮਹਾਂਪੁਰਸ਼ਾਂ ਦੀ ਭਾਈ ਬਾਬਾ ਕਰਤਾਰ ਸਿੰਘ ਜੀ ਦੀ ਵਰਸੀ ਦਾ ਵਿਸ਼ੇਸ਼ ਕਰਕੇ ਖਿਆਲ ਰੱਖਣਾ, ਬਾਬਾ ਸਿੰਘ ਗੁਰਦੁਆਰੇ ਸਾਰੀਆਂ ਸੰਗਤਾਂ ਨੇ ਉਦਣ ਭਾਈ, ਕੱਲ ਨੂੰ ਸਾਰਾ ਪ੍ਰੋਗਰਾਮ ਦੱਸ ਦਿੱਤਾ ਜਾਊਗਾ, ਤੇ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਪ੍ਰਾਪਤ ਕਰਨਾ ਜੀ। ਆਓ ਹੁਣ ਇੱਥੇ ਸਮਾਪਤੀ ਹੈ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਭਾਈ ਧੰਨਵਾਦ, ਜਿਨ੍ਹਾਂ ਨੇ ਸਤਿਗੁਰੂ ਦੇ ਅੰਮ੍ਰਿਤ ਵਚਨ ਗੁਰੂ ਅਮਰਦਾਸ ਜੀ ਦੇ ਸੁਣੇ ਹੈ, ਇਹਦੇ ਵਿੱਚ ਸਾਡਾ ਭਲਾ ਹੋਣਾ।
ਜੋ ਸੱਚ ਰਾਤੇ ਤਿੰਨ ਬੋੜ ਨਾ ਫੇਰਾ, ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ।